And now, News Takeaway.
FM 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ, ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ ਆ। ਖਬਰਾਂ ਕਈ ਨੇ ਸਾਰੀਆਂ, ਇੱਕ ਤੋਂ ਇੱਕ ਵੱਧ ਕੇ ਇੰਪੋਰਟੈਂਟ ਨੇ। ਗੱਲ ਕਰੀਏ ਸ਼ੁਰੂ, ਪਹਿਲਾਂ ਤਾਂ ਚਲੋ ਅਮਰੀਕਾ ਕੱਲ੍ਹ ਹਾਰ ਗਿਆ ਹੈ ਨਾ ਫੀਫਾ ਵਰਲਡ ਕੱਪ 'ਚ, ਅਤੇ ਕਈ ਜਾਣੇ ਡੋਨਲਡ ਟਰੰਪ ਦੀਆਂ ਹਰਕਤਾਂ ਕਰਕੇ ਅਮਰੀਕਾ ਦੀ ਟੀਮ ਦੇ ਬਰਖਿਲਾਫ਼ ਵੈਸੇ ਹੋ ਗਏ, ਜਿਹੜੇ ਕਿ ਨਿਊਟਰਲ ਫੈਨਸ ਵੀ ਨੇ।
ਯਾ, ਕਿਉਂਕਿ ਉਹਦੇ ਕਰਕੇ ਪੂਰੇ ਵਰਲਡ ਕੱਪ ਦੀ ਸਾਖ ਜਿਹੜੀ ਆ ਉਹ ਦਾਅ ਤੇ ਲੱਗ ਗਈ ਸੀ
ਜੀ ਜੀ,
ਕਿ ਸਾਰੇ ਵਿਸ਼ਵ ਦੇ ਵਿੱਚ ਜਿਹੜੇ ਫੈਨਸ ਨੇ ਉਹਨਾਂ ਨੂੰ ਲੱਗਣ ਲੱਗ ਗਿਆ ਸੀ ਵੀ ਕਿ ਇਸ ਗੇਮ ਦੇ ਵਿੱਚ ਵੀ ਪੋਲੀਟੀਕਲ ਇੰਟਰਫੇਰੈਂਸ ਆ। ਤੇ ਫੀਫਾ
ਯੈਲੋ ਕਾਰਡ ਰੈੱਡ ਕਾਰਡ ਤੇ ਪਤਾ ਸੀ ਕਿ ਔਰੇਂਜ ਕਾਰਡ ਵੀ ਚੱਲਦਾ ਟਰੰਪ ਦੇ ਨਾਲ,
ਟਰੰਪ ਕਾਰਡ ਕਹਿ ਲਓ,
ਟਰੰਪ ਕਾਰਡ।
ਯਾ, ਸੋ ਉਹ ਨਹੀਂ ਚੱਲਿਆ ਕੱਲ, ਸੋ ਭਾਵੇਂ ਉਹਨਾਂ ਨੇ ਰੈੱਡ ਕਾਰਡ ਜਿਹੜੀ ਸਸਪੈਂਸ਼ਨ ਸੀ ਉਹ ਸਸਪੈਂਡ ਕਰਾਤੀ ਇੱਕ ਸਾਲ ਵਾਸਤੇ, ਪਰ ਉਹਦੇ ਬਾਵਜੂਦ 4-1 ਨਾਲ ਹਾਰ ਗਏ ਕੱਲ
ਜੀ ਜੀ। ਪੋਰਚੁਗਲ ਵੀ ਬਾਹਰ ਹੋ ਗਿਆ ਕੱਲ,
ਹਾਂਜੀ।
ਪੋਰਚੁਗਲ ਤਾਂ ਅਜੇ ਤੱਕ ਕਦੀ ਫੀਫਾ ਵਰਲਡ ਕੱਪ ਜਿੱਤਿਆ ਹੀ ਨਹੀਂ, ਤੇ ਹੁਣ ਦਿਸ ਇਜ਼ ਆਲਸੋ ਲਾਸਟ ਵਰਲਡ ਕੱਪ ਸੀਗਾ ਰੋਨਾਲਡੋ ਦਾ ਵੀ, ਸੋ ਉਹ ਵੀ ਕੱਲ੍ਹ ਇੱਕ ਕਾਫੀ ਇੰਪੋਰਟੈਂਟ ਗੇਮ ਸੀ। ਸੋ ਸਪੇਨ ਨੇ ਪੋਰਚੁਗਲ ਵਾਲਿਆਂ ਨੂੰ ਬਾਹਰ ਕੀਤਾ ਅਤੇ ਇੱਧਰ ਬੈਲਜੀਅਮ ਨੇ ਅਮਰੀਕਾ ਨੂੰ ਬਾਹਰ ਕਰਤਾ। ਸੋਸ਼ਲ ਮੀਡੀਆ 'ਤੇ ਮੀਮਸ ਵਗੈਰਾ 'ਤੇ ਇਹ ਚੱਲੀ ਜਾਂਦੀਆਂ ਵੀ ਕਿਤੇ ਡੋਨਲਡ ਟਰੰਪ ਹੁਣ ਇਹ ਨਾ ਕਹਿ ਦੇਣ, ਕਿਉਂਕਿ ਬੈਲਜੀਅਮ ਤੋਂ ਅਮਰੀਕਾ ਦੀ ਟੀਮ ਹਾਰ ਗਈ, ਕਿ ਜੀ ਬੈਲਜੀਅਮ ਵਾਲੇ ਵੀ ਨਿਊਕਲੀਅਰ ਵੈਪਨ ਬਣਾਉਣ ਦੇ ਬਹੁਤ ਨੇੜੇ ਨੇ, ਜਾਂ ਉਹਨਾਂ 'ਤੇ ਟੈਰਿਫ ਨਾਲ ਲਾ ਦੇਣ ਨਵਾਂ ਕੋਈ।
ਹਾਂ, ਵੀ ਕਹਿੰਦੇ ਇਹ ਨਾ ਕਹਿਣ ਵੀ ਇੱਕ ਵਾਰੀ ਸਾਡਾ ਦੁਬਾਰਾ ਕਰਾਓ ਮੈਚ,
ਜਾਂ ਦੁਬਾਰਾ ਮੈਚ ਕਰਾਓ, ਇਹ ਵੀ ਚੱਲ ਰਿਹਾ, ਇਹ ਵੀ ਚੱਲ ਰਿਹਾ, ਇਹ ਵੀ
ਉਹਨਾਂ ਛੋਟੇ ਹੁੰਦੇ ਕਰਦੇ ਤੀਜੀ ਮਾਂ ਪਿਆਰੀ,
ਵੀ ਜੀ ਦੁਬਾਰਾ ਮੈਚ ਕਰਾਓ, ਰੀਮੈਚ ਹੋਵੇ। ਅੱਛਾ ਵਾਸੂ ਜੀ, ਬ੍ਰੇਕ ਤੋਂ ਪਹਿਲਾਂ ਹੁਣੇ ਗੱਲਬਾਤ ਹੋ ਰਹੀ ਸੀ ਮਾਈਕ ਸਟਾਰਚਕ ਨਾਲ, ਜਿਹੜੇ ਕਿ ਸਾਬਕਾ MLA, ਉਸ ਤੋਂ ਪਹਿਲਾਂ ਕਾਉਂਸਲਰ ਰਹੇ, ਉਸ ਤੋਂ ਪਹਿਲਾਂ ਫਾਇਰ ਫਾਈਟਰ ਰਹੇ, ਅਤੇ ਹੁਣ ਅਕਤੂਬਰ ਦਾ ਇਲੈਕਸ਼ਨ ਜਦੋਂ ਹੋਣਾ, ਇਹ ਇਮੈਜਿਨ ਸਰੀ ਨਾਂ ਦੀ ਸਲੇਟ ਤੋਂ ਇਹ ਮੇਅਰਲ ਕੈਂਡੀਡੇਟ ਨੇ, ਅਤੇ ਜੋ ਇਸ ਵੇਲੇ ਸਿਟੀ ਆਫ ਸਰੀ ਦੇ ਵਿੱਚ ਕੰਟਰੋਵਰਸੀ ਬਣੀ ਹੋਈ ਹੈ ਲੈਂਡ ਡੀਲਸ ਨੂੰ ਲੈ ਕੇ, ਉਹਨਾਂ ਦੇ ਵਿੱਚੋਂ ਖਾਸ ਤੌਰ 'ਤੇ ਜਿਹੜੀ ਡੀਲ 10,000 ਸੀਟਾਂ ਦੀ ਅਰੀਨਾ ਵਾਸਤੇ ਸਿਟੀ ਨੇ ਕੀਤੀ ਆ, ਕਿ ਜ਼ਮੀਨ ਦਾ ਇੱਕ ਟੁਕੜਾ 5 acres ਦਾ ਕਿੰਗ ਜੋਰਜ 103 ਐਵਨਿਊ 'ਤੇ ਪੁਰਾਣੀ ਸੇਫਵੇ ਵਾਲੀ ਸਾਈਟ ਸਿਟੀ ਨੇ ਐਕੁਆਇਰ ਕੀਤੀ ਆ, ਅਤੇ ਉਹਦੀ ਏਵਜ਼ ਵਿੱਚ 3 ਪ੍ਰੋਪਰਟੀਜ਼ ਟ੍ਰੇਡ ਇਨ ਕੀਤੀਆਂ ਨੇ ਇੱਕ ਤਰ੍ਹਾਂ ਡਿਵੈਲਪਰ ਨੂੰ। ਸੋ ਨੋ ਕੈਸ਼ ਡੀਲ, ਸੋ ਉਹਦੀ ਵੈਲਿਊ ਜਿੰਨੀ ਮਾਰਕੀਟ ਵੈਲਿਊ ਉਹ ਤੋਂ ਕਿ ਵੱਧ ਉਹ ਵੈਲਿਊ ਉਹਦੀ ਆਂਕੀ ਗਈ, ਇਹ ਗੱਲਾਂ ਆਪਾਂ ਪਿਛਲੇ ਹਫ਼ਤੇ ਸਾਰੀਆਂ ਕੀਤੀਆਂ। ਪਰ ਇਸ ਕੰਟਰੋਵਰਸੀ ਦੇ ਵਿੱਚ ਹੁਣ ਮਾਈਕ ਸਟਾਰਚਕ ਦਾ ਇਹ ਕਹਿਣਾ ਕਿ ਉਹ ਅਦਾਲਤ ਦੇ ਵਿੱਚ ਅਰਜ਼ੀ ਲਗਾ ਰਹੇ ਨੇ ਅਤੇ ਜੁਡੀਸ਼ੀਅਲ ਰਿਵਿਊ ਇਹਦਾ BC ਸੁਪਰੀਮ ਕੋਰਟ ਕਰੇ।
ਯਾ, ਸੋ ਉਹੀ ਸਾਰੀਆਂ ਜਿਹੜੀਆਂ ਐਲੀਗੇਸ਼ਨਸ ਨੇ ਕਿ ਸਿਟੀ ਵੱਲੋਂ ਕੁੱਲ ਮਿਲਾ ਕੇ $116 million ਦਿੱਤੇ ਗਏ ਨੇ, ਡਿਵੈਲਪਰ ਨੇ 2022 ਦੇ ਵਿੱਚ $108 million ਦਿੱਤੇ ਸੀ, ਉਹਦੀ ਕਰੰਟ ਜਿਹੜੀ ਮਾਰਕੀਟ ਅਸੈਸਮੈਂਟ ਹੈ ਉਹ $86.8 million ਦੀ ਹੈ, ਵੀ ਪੈਸੇ ਜ਼ਿਆਦਾ ਦੇ ਦਿੱਤੇ ਨੇ, ਟੈਕਸ ਪੇਅਰ ਦੇ ਪੈਸੇ ਜ਼ਾਇਆ ਹੋ ਗਏ। ਇਸ ਤਰ੍ਹਾਂ ਦੀਆਂ ਐਲੀਗੇਸ਼ਨਸ ਨੇ ਸਿਟੀ ਵੱਲੋਂ, ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਵੀ ਇਹਨਾਂ ਐਲੀਗੇਸ਼ਨਸ ਨੂੰ ਰਿਫਿਊਟ ਕੀਤਾ ਜਾ ਰਿਹਾ, ਉਹ ਕਹਿ ਰਹੇ ਨੇ ਬੜੇ ਆਲਾ ਦਰਜੇ ਦੀ ਇਹ ਜ਼ਮੀਨ ਆ, ਇੱਦਾਂ ਦੀ ਜ਼ਮੀਨ ਤਾਂ ਪੂਰੇ ਮੈਟਰੋ ਵੈਨਕੂਵਰ ਵਿੱਚ ਕਿਤੇ ਨਹੀਂ ਹੈ, ਅਤੇ ਨਾਲ ਜਿਹੜੀ ਉਹ ਗੱਲ ਆ ਜੀ ਤੁਸੀਂ ਮੈਂਸ਼ਨ ਕਰ ਵੀ ਰਹੇ ਸੀ ਅੰਡਰਗਰਾਊਂਡ ਪਾਰਕਿੰਗ ਵਾਲੀ
ਜੀ ਜੀ,
ਸੋ ਪਾਰਕਿੰਗ 'ਤੇ ਮਿਲੀਅਨਸ ਆਫ ਡਾਲਰਸ ਲੱਗ ਜਾਣੇ ਸੀ ਜੇ ਡਿਵੈਲਪ ਕਰਨੀ ਪੈਂਦੀ।
ਜੇ ਕਿਸੇ ਹੋਰ ਥਾਂ 'ਤੇ ਤੁਸੀਂ ਬਣਾਉਂਦੇ ਹੋ ਵੀ ਉੱਥੇ ਪਾਰਕਿੰਗ ਜਦੋਂ ਡਿਵੈਲਪ ਕਰੋਗੇ ਵੀ ਉਹਦੇ 'ਚ ਜੀ $100 million ਐਕਸਟਰਾ ਲੱਗਣਾ, ਸਿਟੀ ਦੇ ਅਧਿਕਾਰੀ
ਜੀ ਜੀ
ਨੋਨ ਪੋਲੀਟੀਕਲ ਇੱਕ ਆਫਿਸ਼ੀਅਲ ਪਿਛਲੇ ਹਫ਼ਤੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਕੇ ਗੱਲ ਕਰਕੇ ਗਏ,
ਪਲੱਸ ਇਹ ਜਿਹੜਾ ਕਹਿੰਦੇ ਟਿਕਾਣਾ ਹੈ ਵੀ ਇਹਨੂੰ ਜਿਸ ਤਰ੍ਹਾਂ ਦੀ ਟ੍ਰਾਂਜ਼ਿਟ ਐਕਸੈਸ ਹੈ ਵੀ ਸਕਾਈ ਟ੍ਰੇਨ ਵੀ ਆਉਂਦੀ ਆ, ਅਤੇ ਮੇਅਰ ਤਾਂ BRT ਵੀ ਗਿਣਾਈ ਜਾ ਰਹੇ ਨੇ
ਜੀ ਜੀ,
BRT ਵੀ ਹੈ ਅਤੇ ਬਾਕੀ ਕਹਿੰਦੇ ਬੱਸਾਂ ਦੀ ਵੀ ਐਕਸੈਸ ਹੈ, ਸੋ ਇੰਨੀ ਵਧੀਆ ਐਕਸੈਸ ਕਹਿੰਦੇ ਹੋਰ ਕਿਤੇ ਨਹੀਂ ਸੀ ਮਿਲਣੀ।
ਸੋ ਇਹਨਾਂ ਦੋਨਾਂ ਇਸ਼ੂਜ਼ 'ਤੇ ਮਾਈਕ ਸਟਾਰਚਕ ਨੇ ਇੱਕ ਤਾਂ ਗੱਲ ਇਹ ਆਖੀ ਆ ਕਿ ਜੇ ਤੁਸੀਂ ਇਹ ਕਹਿੰਦੇ ਹੋ ਕਿ ਡਾਊਨਟਾਊਨ ਸਰੀ ਦੇ ਉਸ ਇਲਾਕੇ 'ਚ ਵੀ ਆਲੇ ਦੁਆਲੇ ਬਿਲਡਿੰਗਸ ਬਣੀਆਂ ਉਹਨਾਂ ਦੀ ਪਾਰਕਿੰਗ ਇਸਤੇਮਾਲ ਹੋ ਜਾਏਗੀ, ਸੋ ਕੀ ਇਹਦਾ ਮਤਲਬ ਇਹ ਹੈ ਕਿ ਇਹ ਨਵਾਂ ਜਿਹੜਾ 10,000 ਸੀਟਾਂ ਦਾ ਅਰੀਨਾ ਬਣੇਗਾ, ਇੱਥੇ ਦਿਨ ਵੇਲੇ ਕੋਈ ਇਵੈਂਟ ਹੋ ਹੀ ਨਹੀਂ ਸਕੇਗਾ, ਕਿਉਂਕਿ ਦਿਨ ਵੇਲੇ ਤਾਂ ਭਾਵੇਂ ਸਿਟੀ ਹਾਲ ਦੀ ਪਾਰਕਿੰਗ ਆ, ਬਾਕੀ ਦੀਆਂ ਇਮਾਰਤਾਂ ਨੇ ਜਿਹੜੀਆਂ ਆਲੇ ਦੁਆਲੇ ਉਹਨਾਂ ਦੀ ਅੰਡਰਗਰਾਊਂਡ ਪਾਰਕਿੰਗ 'ਤੇ ਆਕੂਪਾਈਡ ਹੋਏਗੀ। ਅੱਛਾ, ਉਹਨਾਂ ਦੇ ਵਿੱਚੋਂ ਕਈ ਜਿਹੜੀਆਂ ਇਮਾਰਤਾਂ ਨੇ ਉਹ ਰੈਜ਼ੀਡੈਂਸ਼ੀਅਲ ਟਾਵਰਸ ਨੇ, ਉੱਥੇ ਤਾਂ ਫਿਰ ਨੈਚੁਰਲੀ ਜਿਹੜੇ ਕੋਈ ਵਸਨੀਕ ਨੇ, ਜੇ ਤੁਸੀਂ ਕਹਿੰਦੇ ਹੋ ਰਾਤ ਨੂੰ ਕੋਈ ਕੌਨਸਰਟ ਆ ਤਾਂ ਉਹਨਾਂ ਦੀਆਂ ਕਾਰਾਂ ਖੜੀਆਂ ਨੇ, ਸੋ ਪਾਰਕਿੰਗ ਦੀ ਜਿਹੜੀ ਅਵੇਲੇਬਿਲਿਟੀ ਵਾਲਾ ਆਰਗੂਮੈਂਟ ਹੈ, ਕਹਿੰਦੇ ਉਹਦੀ ਕੋਈ ਉਹ ਮਨ ਨੂੰ ਲੱਗਦੀ ਨਹੀਂ ਗੱਲ। ਦੂਜੀ ਗੱਲ ਵੀ ਸਕਾਈ ਟ੍ਰੇਨ ਦੇ ਨੇੜੇ ਹੋਵੇ, ਅਤੇ ਸਟਾਰਚਕ ਦਾ ਇਹ ਕਹਿਣਾ ਸੀ ਕਿ 154 ਸਟਰੀਟ ਅਤੇ ਫਰੇਜ਼ਰ ਹਾਈਵੇ 'ਤੇ ਇੱਥੋਂ ਵੀ ਦੁੱਗਣੀ ਥਾਂ ਸਿਟੀ ਦੀ ਆਲਰੇਡੀ ਹੈਗੀ ਆ, ਅਤੇ ਉੱਥੋਂ ਸਕਾਈ ਟ੍ਰੇਨ ਵੀ ਨਿਕਲ ਰਹੀ ਆ, ਜਦੋਂ ਤੱਕ ਅਰੀਨਾ ਬਣ ਬੁਣ ਕੇ ਤਿਆਰ ਹੁੰਦਾ ਉਦੋਂ ਤੱਕ ਤਾਂ ਸਕਾਈ ਟ੍ਰੇਨ ਵੀ ਚੱਲਦੀ ਹੋ ਜਾਏਗੀ, ਕਿ ਬਜਾਏ ਕਿ ਇੱਥੇ ਇਹਨੂੰ ਉਸਾਰਿਆ ਜਾਵੇ ਜੇ ਅਰੀਨਾ ਬਣਾਉਣਾ ਹੀ ਆ ਤਾਂ ਅਰੀਨਾ ਉੱਥੇ ਬਣਾਓ 154 'ਤੇ ਫਰੇਜ਼ਰ 'ਤੇ, ਉਹ ਵੀ ਤਾਂ ਫਿਰ ਸਕਾਈ ਟ੍ਰੇਨ ਸਿਸਟਮ ਦੇ ਨੇੜੇ ਹੀ ਆ।
ਹਾਂ, ਅਤੇ ਇਸੇ ਤਰ੍ਹਾਂ ਦੀ ਗੱਲ ਡਗ ਮੈਕੈਲਮ ਵੱਲੋਂ ਵੀ ਕੀਤੀ ਗਈ ਸੀ ਕਿ ਕਲੋਵਰਡੇਲ ਦੇ ਵਿੱਚ ਬਣ ਜਾਣਾ ਚਾਹੀਦਾ, ਕਹਿੰਦੇ ਅਰੀਨਾ ਵੀ ਉੱਥੇ, ਕਹਿੰਦੇ ਜਿਹੜਾ ਆਉਣ ਵਾਲੇ ਜਿਹੜੀ ਸਕਾਈ ਟ੍ਰੇਨ ਹੈ ਐਕਸਟੈਂਸ਼ਨ ਉਹਦਾ ਸਟੇਸ਼ਨ ਵੀ ਕਹਿੰਦੇ ਉੱਥੋਂ ਬੜਾ ਵਾਕੇਬਲ ਡਿਸਟੈਂਸ 'ਤੇ ਹੋਏਗਾ। ਸੋ ਇਸ ਤਰ੍ਹਾਂ ਦੀਆਂ ਗੱਲਾਂ ਨੇ ਵਿਜੇ ਜੀ। ਹੁਣ ਇਹ ਮਾਈਕ ਸਟਾਰ ਚੱਕ ਵੀ ਪਟੀਸ਼ਨ ਫਾਈਲ ਕਰਨਗੇ ਬੀ ਸੀ ਸੁਪਰੀਮ ਕੋਰਟ ਦੇ ਵਿੱਚ
ਐਜ਼ ਅ ਪ੍ਰਾਈਵੇਟ ਸਿਟੀਜ਼ਨ,
ਐਜ਼ ਅ ਪ੍ਰਾਈਵੇਟ ਸਿਟੀਜ਼ਨ, ਅਤੇ ਜੁਡੀਸ਼ੀਅਲ ਰਿਵਿਊ ਦੀ ਅਰਜ਼ੀ ਲਗਾਉਣਗੇ ਕਿ ਜੱਜ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇ।
ਮੈਂ ਉਹਨੂੰ ਪੁੱਛਿਆ ਵੀ ਕਦ ਤੱਕ ਕਰ ਰਹੇ ਹੋ, ਕਹਿੰਦੇ ਦੇਖੋ ਮੈਂ ਤਾਂ ਸਾਬਕਾ ਫਾਇਰ ਫਾਈਟਰ ਹਾਂ, ਮੈਂ ਵਕੀਲ ਨਹੀਂ ਹੈਗਾ, ਸੋ ਮੈਂ ਵੀ ਹੁਣ ਇਹ ਸਿੱਖ ਰਿਹਾ ਵੀ ਇਹ ਸਾਰਾ ਕੰਮ ਕਿਵੇਂ ਕਰਨਾ। ਕਹਿੰਦੇ ਮੈਨੂੰ ਮੋਸਟ ਲਾਈਕਲੀ ਵਕੀਲ ਹਾਇਰ ਕਰਨਾ ਪਏਗਾ, ਅਤੇ ਉਸ ਤੋਂ ਬਾਅਦ ਫਿਰ ਅਸੀਂ ਜਿਹੜੀ ਪਟੀਸ਼ਨ ਆ ਤਿਆਰ ਕਰਕੇ ਲਾਵਾਂਗੇ। ਫਿਰ ਮੈਂ ਉਹਨੂੰ ਇਹ ਪੁੱਛਿਆ ਸੀ ਕਿ ਜੇ ਤੁਸੀਂ ਇਹ ਕਰ ਵੀ ਦਿੰਦੇ ਹੋ, ਅਦਾਲਤੀ ਕੰਮ ਤਾਂ ਫਿਰ ਕਾਫੀ ਲੰਬਾ ਚੱਲੇਗਾ, ਉਹਦੇ ਵਿੱਚ ਇਹ ਤਾਂ ਨਹੀਂ ਹੈ ਇਲੈਕਸ਼ਨ ਤੋਂ ਪਹਿਲਾਂ ਇਹਦੀ ਕੋਈ ਡਿਸੀਜਨ ਆਉਣ ਦੀ ਗੱਲ ਆ। ਕਹਿੰਦੇ ਇਹ ਦਾਅ ਸਾਨੂੰ ਖੇਡਣਾ ਹੀ ਪੈਣਾ ਕਿ ਉਹਦੇ ਨਾਲ ਜਿਹੜਾ ਕੋਈ ਡਿਸਕਲੋਜਰ ਹੈ, ਜੇ ਕੋਈ ਹੋਰ ਜਾਣਕਾਰੀ ਸਾਹਮਣੇ ਆਉਂਦੀ ਆ ਤਾਂ ਉਹ ਇੱਕ ਵੀ ਕਹਿੰਦੇ ਸਾਨੂੰ ਉਮੀਦ ਇਹ ਆ ਵੀ ਉਹਦੇ ਨਾਲ ਕੋਈ ਡਿਸਕਲੋਜਰ ਸਾਹਮਣੇ ਆਏਗਾ। ਇੱਕ ਗੱਲ ਜਿਹੜੀ ਉਹਨੇ ਹੋਰ ਕੀਤੀ, ਮੈਂ ਕਿਹਾ 360 million dollars ਦਾ ਇਹ ਪ੍ਰੋਜੈਕਟ ਜਿਹੜਾ ਪ੍ਰਪੋਜ਼ਡ ਪ੍ਰੋਜੈਕਟ ਆ, ਇਹਦੀ ਵੈਲਿਊ ਦੱਸੀ ਗਈ ਆ 360 million, ਕੀ ਤੁਸੀਂ ਸਹਿਮਤ ਹੋ ਇਸ ਕੋਸਟ ਨਾਲ? ਉਹਨਾਂ ਆਖਿਆ ਵੀ ਓਨਟੈਰੀਓ ਦੇ ਵਿੱਚ ਕਈ ਇਸ ਤਰ੍ਹਾਂ ਦੇ ਅਰੀਨਾਜ਼ ਵਗੈਰਾ ਜਿਹੜੇ ਉਸਾਰੀ ਅਧੀਨ ਨੇ ਜਾਂ ਪਲੈਨਿੰਗ ਅਧੀਨ ਨੇ, ਕਹਿੰਦੇ ਮੈਂ ਉਹਨਾਂ ਦੀ ਸਟੱਡੀ ਵਗੈਰਾ ਕਰ ਰਿਹਾ ਸੀ,
ਗੂਗਲ ਸਰਚ ਕੀਤੀ।
ਹਾਂ ਗੂਗਲ ਸਰਚ, ਸਿੰਪਲ ਗੂਗਲ ਸਰਚ, ਐਕਚੁਅਲੀ ਦੋਜ਼ ਆਰ ਦਾ ਵਰਡਸ ਹੀ ਯੂਜ਼ਡ। ਕਹਿੰਦੇ ਮੈਂ ਗੂਗਲ ਸਰਚ ਕੀਤੀ ਆ, $52,000 ਪਰ ਸੀਟ ਉੱਥੇ ਅਰੀਨਾ ਬਣਦਾ। ਸੋ ਜੇ ਇੱਥੇ ਅਸੀਂ 10,000 ਸੀਟਾਂ ਲਾ ਰਹੇ ਹਾਂ ਅਤੇ $52,000 ਜੇ ਇੱਕ ਸੀਟ ਦੇ ਲੱਗਦੇ ਆ ਤਾਂ $520 million ਦਾ ਉਹੀ ਹੋ ਗਿਆ। ਕਹਿੰਦੇ 360 million ਚ ਨਹੀਂ ਬਣਨਾ, ਇਹ ਘੱਟੋ ਵੀ $500 million ਤਾਂ ਈਜ਼ੀਲੀ, ਉਹ ਤੋਂ ਵੱਧ ਹੀ ਇੱਥੇ ਪੈਸੇ ਲੱਗਣਗੇ।
ਜੀ ਜੀ, ਅਤੇ ਵਿਜੇ ਜੀ ਬਾਕੀ, ਸੋ ਇੱਕ ਤਾਂ ਇਹ ਜਿਹੜੀ ਲੈਂਡ ਸਵਾਪ ਡੀਲ ਹੈ ਅਰੀਨਾ ਨੂੰ ਲੈ ਕੇ, ਇਹਨੂੰ ਲੈ ਕੇ ਕੰਟਰੋਵਰਸੀ ਬਣੀ ਹੋਈ ਹੈ
ਜੀ।
ਉਸ ਤੋਂ ਬਾਅਦ ਜਿਹੜੀ ਉਹ ਦੂਸਰੀ ਜ਼ਮੀਨ ਹੈ 7580 ਸਟਰੀਟ ਸਰੀ ਲੇਕ ਪਾਰਕ ਦੇ ਨਾਲ ਲੱਗੀ ਜ਼ਮੀਨ, ਉਹਨੂੰ ਲੈ ਕੇ ਕੰਟਰੋਵਰਸੀ ਬਣੀ ਹੋਈ ਹੈ। ਅਤੇ ਕੱਲ੍ਹ ਮਨਦੀਪ ਨਾਗਰਾਜ ਜੋ ਸੇਫ ਸਰੀ ਕੋਲੀਸ਼ਨ ਦੇ ਕਾਉਂਸਲਰ ਨੇ, ਉਹਨਾਂ ਵੱਲੋਂ ਵੀ ਇੱਕ ਰਿਲੀਜ਼ ਪ੍ਰੈਸ ਰਿਲੀਜ਼ ਜਾਰੀ ਕੀਤਾ ਗਿਆ। ਉਹਨਾਂ ਨੇ ਕਿਹਾ ਇਹਦੇ ਸੰਬੰਧੀ ਜਿਹੜਾ ਫੈਸਲਾ ਹੈ ਉਹ ਕਲੋਜ਼ ਡੋਰ ਮੀਟਿੰਗ ਦੇ ਵਿੱਚ ਲਿਆ ਗਿਆ
ਜੀ, ਮਨਦੀਪ ਨਾਗਰਾ ਆਫ ਕੋਰਸ ਖੁਦ ਉੱਥੇ ਮੌਜੂਦ ਸਨ
ਅਤੇ ਕਹਿੰਦੇ ਵੀ ਬਾਈ ਲਾਅ ਉਹ ਸਾਰੀ ਜਾਣਕਾਰੀ ਜਨਤਕ ਨਹੀਂ ਕਰ ਸਕਦੇ, ਪਰ ਕਹਿੰਦੇ ਵੀ ਮੈਂ ਹੁਣ ਕਹਿੰਦੇ ਇਹਨੂੰ ਨਹੀਂ ਦੇਖ ਸਕਦਾ, ਹੋਰ ਬਰਦਾਸ਼ਤ ਕਰ ਸਕਦਾ, ਸੋ ਆਮ ਸਪੀਕਿੰਗ ਅਪ। ਸੋ ਉਹ ਵੀ ਸੇਮ ਉਹੀ ਐਲੀਗੇਸ਼ਨਸ ਲਗਾ ਰਹੇ ਨੇ ਜਿਹੜੀਆਂ ਗੱਲਾਂ ਕੁਲਦੀਪ ਬਾਂਸਲ ਨੇ ਆਪਣੇ ਪ੍ਰੈਸ ਰਿਲੀਜ਼ ਦੇ ਵਿੱਚ ਕੀਤੀਆਂ ਸਨ।
ਅਤੇ ਮਨਦੀਪ ਨਾਗਰਾ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਸ ਪਰਟੀਕੁਲਰ ਲੈਂਡ ਡੀਲ ਦੀ 7580152 ਸਟਰੀਟ ਵਾਲੀ ਜਿਹੜੀ ਲੈਂਡ ਡੀਲ ਆ ਉਹਦੀ ਪੁਲਿਸ ਇਨਵੈਸਟੀਗੇਸ਼ਨ ਹੋਵੇ,
ਪੁਲਿਸ ਇਨਵੈਸਟੀਗੇਸ਼ਨ ਦੀ ਉਹ ਮੰਗ ਕਰ ਰਹੇ ਨੇ। ਅਤੇ ਇਸੇ ਮਾਮਲੇ ਨੂੰ ਲੈ ਕੇ ਕੱਲ੍ਹ ਸਿਟੀ ਵੱਲੋਂ ਜਿਹੜੇ ਕਾਰਪੋਰੇਟ ਸਰਵਿਸਿਜ਼ ਦਾ ਮਹਿਕਮਾ
ਜੀ,
ਉਹਨਾਂ ਵੱਲੋਂ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤਾ ਗਿਆ ਅਤੇ ਉਹਦੇ ਵਿੱਚ ਉਹ ਸਾਰੀਆਂ ਐਲੀਗੇਸ਼ਨਸ ਨੂੰ ਰਿਫਿਊਟ ਕਰ ਰਹੇ ਨੇ
ਜੀ।
ਉਹਨਾਂ ਨੇ ਲਿਖਿਆ ਕਹਿੰਦੇ ਮਿਸਟਰ ਬਾਂਸਲ ਜੋ ਕਲੇਮ ਕਰ ਰਹੇ ਨੇ ਉਹ ਬਿਲਕੁਲ ਗਲਤ ਹੈ ਅਤੇ ਇਹ 13.107 acres ਦੀ ਜ਼ਮੀਨ ਆ ਸਰੀ ਲੇਕ ਪਾਰਕ ਦੇ ਨੇੜੇ ਅਤੇ ਇਹਨੂੰ ਐਂਟਰਟੇਨਮੈਂਟ ਅਤੇ ਪਾਰਕ ਅਤੇ ਇਨਵਾਇਰਮੈਂਟਲ ਗੋਲਸ ਦੇ ਨਾਲ ਕਹਿੰਦੇ ਸੋਚ ਕੇ ਇਹਨੂੰ ਅਸੀਂ ਐਕੁਆਇਰ ਕੀਤਾ ਵੀ ਫਿਊਚਰ ਵਿੱਚ ਇਹਦੇ ਕੋਈ ਡਿਵੈਲਪਮੈਂਟ ਦੀ ਯੋਜਨਾ ਹੈ। ਅਤੇ 5 months ਕਹਿੰਦੇ ਡਿਊ ਡਿਲੀਜੈਂਸ ਅਤੇ ਮਾਰਕੀਟ ਅਸੈਸਮੈਂਟ ਕੀਤੀ ਗਈ ਅਤੇ ਨਾਲ ਉਹਨਾਂ ਨੇ ਲਿਖਿਆ ਕਿ ਇਹ ਜਿਹੜਾ ਪ੍ਰਪੋਜ਼ਲ ਹੈ ਇਹਨੂੰ ਕਾਉਂਸਲ ਦੇ ਸਾਹਮਣੇ 11 May ਨੂੰ ਰੱਖਿਆ ਗਿਆ ਸੀ,
11 May ਆਫ ਦਿਸ ਈਅਰ,
ਸੋ 11 May
ਸੀ
ਅਤੇ ਉਹਨਾਂ ਨੇ ਇਹਦੇ ਵਿੱਚ ਇਹ ਨਹੀਂ ਮੈਂਸ਼ਨ ਕੀਤਾ ਵੀ ਉਹ ਕਲੋਜ਼ ਡੋਰ ਮੀਟਿੰਗ ਸੀ, ਉਹਨਾਂ ਨੇ ਲਿਖਿਆ ਵੀ ਕਾਉਂਸਲ ਦੇ ਸਾਹਮਣੇ ਰੱਖਿਆ ਗਿਆ। ਮਨਦੀਪ ਨਾਗਰਾ ਨੇ ਦੱਸਿਆ ਵੀ ਉਹ ਕਲੋਜ਼
ਡੋਰ ਮੀਟਿੰਗ ਸੀ ਜੀ।
ਫਿਰ ਇਹਦੇ ਵਿੱਚ ਇਹ ਦੱਸਿਆ ਗਿਆ ਕਿ ਥਰਡ ਪਾਰਟੀ ਅਸੈਸਮੈਂਟ ਵੀ ਕਰਾਈ ਗਈ ਕੋਲੀਅਰਸ ਕੈਨੇਡਾ ਵੱਲੋਂ ਅਤੇ ਉਹਨਾਂ ਨੇ ਸੁਜੈਸਟ ਕੀਤਾ ਵੀ $6.8 million ਇਹਦਾ ਸਹੀ ਹੋਏਗਾ, ਹਾਲਾਂਕਿ ਕਹਿੰਦੇ ਵੀ ਮਾਰਕੀਟ ਵੈਲਿਊ ਇਸ ਤੋਂ ਵੀ $1 million ਜ਼ਿਆਦਾ ਬਣਦੀ ਹੈ। ਸੋ ਸਿਟੀ ਵੱਲੋਂ ਇਹ ਕਲੇਮ ਕੀਤਾ ਜਾ ਰਿਹਾ ਅਤੇ ਨਾਲ ਇਹਦੇ 'ਚ ਲਿਖਿਆ ਕਹਿੰਦੇ ਵੀ ਜਦੋਂ ਇਹ ਕਹਿੰਦੇ ਜਿਹੜੀ ਜ਼ਮੀਨ ਆ, ਸੋ ਵਿਜੇ ਜੀ ਜਿਹੜੀ ਕੰਪਨੀ ਦਾ ਜ਼ਿਕਰ ਕੀਤਾ ਸੀ ਕੁਲਦੀਪ ਬਾਂਸਲ ਨੇ 1341678BC ਲਿਮਿਟਡ, ਸਿਟੀ ਕਹਿ ਰਹੀ ਹੈ ਕਿ ਅਸੀਂ ਜ਼ਮੀਨ ਇਸੇ ਕੰਪਨੀ ਕੋਲੋਂ ਖਰੀਦੀ ਹੈ ਅਤੇ ਇਹ ਜਿਹੜੀ ਜ਼ਮੀਨ ਕੰਪਨੀ ਨੇ 2022 ਦੇ ਵਿੱਚ ਤਕਰੀਬਨ $6 million ਦੀ ਐਕਵਾਇਰ ਕੀਤੀ ਸੀ ਅਤੇ ਇਹ ਜੂਨ 2026 ਤੱਕ ਇਸੇ ਕੰਪਨੀ ਦੇ ਕੋਲ ਸੀ ਇਹ ਜ਼ਮੀਨ ਅਤੇ ਕਹਿੰਦੇ ਕਿ ਜਦੋਂ ਅਸੀਂ ਇਹ ਜ਼ਮੀਨ ਇਸ ਕੰਪਨੀ ਕੋਲੋਂ ਖਰੀਦੀ ਹੈ ਉਸ ਖਰੀਦੋ ਫਰੋਖਤ ਦੇ ਵਿੱਚ ਸਾਡਾ ਮਿਸਟਰ ਬਾਂਸਲ ਦੇ ਨਾਲ ਕੋਈ ਵਾਹ ਨਹੀਂ ਪਿਆ,
ਸੋ
ਕਿਉਂਕਿ ਮਿਸਟਰ ਬਾਂਸਲ ਇਸ ਕੰਪਨੀ ਦੇ ਵਨ ਆਫ ਦਾ ਡਾਇਰੈਕਟਰਸ ਨਹੀਂ ਹਨ।
ਸੋ ਜਿਹੜੇ ਤਿੰਨ ਇਹਦੇ ਵਿੱਚ ਸ਼ੇਅਰ ਹੋਲਡਰ ਸੀ ਜਦੋਂ ਇਹ ਪ੍ਰੋਪਰਟੀ ਓਰੀਜਨਲੀ 2022 ਦੇ ਵਿੱਚ ਖਰੀਦੀ ਜਾਂਦੀ ਆ, ਸੋ ਕੀ ਮਿਸਟਰ ਬਾਂਸਲ ਨੇ ਆਪਣੇ ਸ਼ੇਅਰ ਜਿਹੜੇ ਬਾਕੀ ਦੇ ਆਪਣੇ ਪਾਰਟਨਰਸ ਨੇ ਜਾਂ ਬਾਕੀਆਂ ਦੇ ਦੋਹਾਂ ਦੇ ਵਿੱਚੋਂ ਕੋਈ ਇੱਕ ਪਾਰਟਨਰ ਉਹਨਾਂ ਨੂੰ ਟ੍ਰਾਂਸਫਰ ਕਰ ਦਿੱਤੇ ਸੀ? ਸੋ ਜਿਹੜਾ ਵਿਦ ਇਨ ਦਾ ਕੰਪਨੀ ਸਟਰਕਚਰ ਆ ਉਹ ਚੇਂਜ ਹੋਇਆ, ਕੰਪਨੀ ਜਿਹੜੀ ਲੈਂਡ ਟਾਈਟਲ ਦੇ ਉੱਪਰ ਐਗਜ਼ਿਸਟ ਕਰਦੀ ਸੀ ਉਹ ਕੰਪਨੀ ਉਹੀ ਰਹੀ।
ਯਾ ਸਿਟੀ ਵੱਲੋਂ ਇਹ ਕਿਹਾ ਜਾ ਰਿਹਾ ਅਤੇ ਮਿਸਟਰ ਬਾਂਸਲ ਨੇ ਜਿਹੜਾ ਬਿਆਨ ਜਾਰੀ ਕੀਤਾ ਉਹਦੇ ਵਿੱਚ ਉਹਨਾਂ ਨੇ ਇਹ ਗੱਲਾਂ ਮੈਂਸ਼ਨ
ਨਹੀਂ ਕੀਤੀਆਂ।
ਉਹ ਇਹ ਮੈਂਸ਼ਨ ਕਰ ਰਹੇ ਨੇ ਕਿ ਅਸੀਂ $4 million ਦੀ ਲਿਸਟ ਕਰੀ ਰੱਖੀ, ਕੋਈ ਗਾਹਕ ਨਹੀਂ ਮਿਲਿਆ ਅਤੇ ਅਸੀਂ 3.35 million ਦੀ ਵੇਚਤੀ।
ਉਹਨਾਂ ਨੇ
ਕੁਝ ਹਫ਼ਤਿਆਂ ਬਾਅਦ ਹੀ ਸਿਟੀ ਵੱਲੋਂ $6.8 million ਦੀ ਖਰੀਦ ਲਈ ਗਈ।
ਇੱਕ ਦਾਅਵਾ ਇਹ ਵੀ ਕੀਤਾ ਗਿਆ ਉਹਨਾਂ ਵੱਲੋਂ ਕਿ ਪਿਛਲੇ ਸਾਲ ਇਹਨਾਂ ਦੇ ਰੀਅਲਟਰ ਵੱਲੋਂ ਸਿਟੀ ਨੂੰ $4 million ਦੇ ਵਿੱਚ ਔਫਰ ਕੀਤੀ ਗਈ ਸੀ ਜ਼ਮੀਨ ਅਤੇ ਉਹਨਾਂ ਦਾ ਕਹਿਣਾ ਇਹ ਹੈ ਕਿ ਜੀ ਉਦੋਂ ਸਿਟੀ ਨੇ ਇਸ ਜ਼ਮੀਨ ਨੂੰ ਖਰੀਦਣ ਵਾਸਤੇ ਕੋਈ ਹੱਥ ਅੱਗੇ ਨਹੀਂ ਵਧਾਇਆ। ਸੋ ਇਹਨੂੰ ਲੈ ਕੇ ਹੁਣ ਕਾਫੀ ਜਿਹੜਾ ਵਿਵਾਦ ਬਣਿਆ ਹੋਇਆ, ਅੱਜ ਸਾਡੇ ਨਾਲ ਵਾਸੂ ਜੀ ਪ੍ਰੋਗਰਾਮ 'ਚ ਲੇਟਰ ਔਨ ਇੱਕ ਤਾਂ ਸਿਟੀ ਦੇ GM ਕਾਰਪੋਰੇਟ ਸਰਵਿਸਿਜ਼ ਜੋਈ ਬਰਾੜ ਉਹ ਵੀ ਸ਼ਾਮਿਲ ਹੋਣਗੇ। ਸੋ ਜਿਹੜੀ ਆਹ ਸਾਰੀ ਟ੍ਰਾਂਜੈਕਸ਼ਨ ਆ ਸਿਟੀ ਵਾਲੇ ਪਾਸਿਓਂ ਕਿਵੇਂ ਭੁਗਤੀ, $6.8 million ਦੀ ਵੈਲਿਊ ਹੀ ਸਿਟੀ ਨੇ ਕਿਉਂ ਪੇ ਕੀਤੀ, ਜੋ ਸਾਰੇ ਦੋਸ਼ ਵਗੈਰਾ ਨੇ ਉਹਦੇ ਬਾਰੇ ਉਹਨਾਂ ਨਾਲ ਗੱਲ ਹੋਣੀ ਆ। ਅਤੇ ਪ੍ਰੋਗਰਾਮ ਦੇ ਵਿੱਚ ਅੱਜ ਲੇਟਰ ਔਨ ਮਨਦੀਪ ਨਾਗਰਾ ਵੀ ਸ਼ਾਮਿਲ ਹੋਣਗੇ, ਜਿਹੜੇ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਇਨਵੈਸਟੀਗੇਸ਼ਨ ਦੀ ਮੰਗ ਕਰ ਰਹੇ ਨੇ। ਉਹਨਾਂ ਨੇ ਪ੍ਰਮੁੱਖ ਤੌਰ 'ਤੇ ਜਿਹੜੇ ਇੱਕ ਸਵਾਲ ਪੁੱਛੇ ਨੇ ਵੀ ਸਿਟੀ ਹਾਲ ਦੇ ਕਿਹੜੇ ਮੁਲਾਜ਼ਮ ਨੇ ਜਿਹੜੀ ਇਹ ਲੈਂਡ ਡੀਲ ਸੀ ਉਹਨੂੰ ਮਨਜ਼ੂਰੀ ਦਿੱਤੀ, ਫਿਰ ਕਿਹੜਾ ਇੰਪਲੋਈ, ਕਿਹੜਾ ਜਿਹੜਾ ਕੋਈ ਮਿਡਲ ਮੈਨ ਸੀ ਜਿਹੜਾ ਕਿ ਅਲੈਜਡਲੀ ਫਲਿੱਪ ਕਰਕੇ ਪੈਸੇ ਕਮਾ ਗਿਆ, ਕੀ ਉਸਨੇ ਸਿਟੀ ਹਾਲ ਦੇ ਵਿੱਚ ਕਿਸੇ ਇੰਪਲੋਈ ਦੇ ਨਾਲ ਗੱਲ ਕੀਤੀ ਸੀ, ਅਤੇ ਕੀ ਸਿਟੀ ਉਹਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ ਸਿਟੀ ਤੋਂ ਅੰਦਰ ਖਾਤੇ ਵੀ ਸਿਟੀ ਨੂੰ ਇਹ ਪ੍ਰੋਪਰਟੀ ਚਾਹੀਦੀ ਹੈ।
ਸੋ ਇਹ ਸਾਰੇ ਉਹੀ ਸਵਾਲ ਨੇ ਜਿਹੜੇ ਕੁਲਦੀਪ ਬਾਂਸਲ ਵੱਲੋਂ ਵੀ ਆਪਣੇ ਪ੍ਰੈਸ ਰਿਲੀਜ਼ ਦੇ ਵਿੱਚ ਪੁੱਛੇ ਗਏ ਨੇ। ਮਨਦੀਪ ਨਾਗਰਾ ਦਾ ਜਿਹੜਾ ਪ੍ਰੈਸ ਰਿਲੀਜ਼ ਆ ਉਹ ਕੁਲਦੀਪ ਬਾਂਸਲ ਦੇ ਪ੍ਰੈਸ ਰਿਲੀਜ਼ ਨਾਲ ਕਾਫੀ ਮਿਲਦਾ ਜੁਲਦਾ, ਉਹਨਾਂ ਨੇ ਬਸ ਉਹਦੇ ਵਿੱਚ ਇੱਕ ਜਿਹੜੀ ਐਕਸਟਰਾ ਐਡੀਸ਼ਨ ਕੀਤੀ ਆ ਉਹ ਪੁਲਿਸ ਇਨਵੈਸਟੀਗੇਸ਼ਨ ਮੰਗ ਕਰ ਰਹੇ ਨੇ। ਐਲੀਗੇਸ਼ਨਸ ਉਹ ਸਾਰੀਆਂ ਉਹੀ ਲਗਾ ਰਹੇ ਨੇ ਜਿਹੜੀਆਂ ਕੁਲਦੀਪ ਬਾਂਸਲ ਨੇ ਆਪਣੇ ਪ੍ਰੈਸ ਰਿਲੀਜ਼ ਦੇ ਵਿੱਚ ਲਗਾਈਆਂ ਨੇ।
ਜੀ, ਜਿਹੜੀ ਆਹ 7580152 street ਤੇ ਆਹ ਜ਼ਮੀਨ ਆ, ਇੱਥੇ ਸਿਟੀ ਦਾ ਮਕਸਦ ਸੀਗਾ ਵੀ ਕਬੱਡੀ ਗਰਾਊਂਡ ਅਤੇ ਕ੍ਰਿਕਟ ਦੀ ਪਿੱਚ ਤਿਆਰ ਕਰਨੀ ਆ। ਸੋ ਇਹਦੇ ਬਾਰੇ ਚਲੋ ਅੱਗੇ ਚੱਲ ਕੇ ਗੱਲ ਕਰਦੇ ਹਾਂ, ਪਰ ਜਿਹੜੇ ਵਾਦ ਵਿਵਾਦ ਦਾ ਸਿਲਸਿਲਾ ਹੈ ਇੱਕਦਮ, ਦੇਖੋ ਇਲੈਕਸ਼ਨ ਜਿਉਂ ਜਿਉਂ ਨੇੜੇ ਆ ਰਿਹਾ ਇਹ ਸਾਰੀਆਂ ਗੱਲਾਂ ਹੁਣ ਇਸ ਤਰ੍ਹਾਂ ਸਰਫੇਸ ਹੋ ਰਹੀਆਂ, ਇਹਦੇ ਪਿੱਛੇ ਹੋਏਗਾ ਕੀ? ਕਿ ਵਾਸੂ ਜੀ ਅਸੀਂ ਅਕਸਰ ਗੱਲ ਕਰਦੇ ਹਾਂ ਕਿ ਜਿਹੜੀਆਂ ਉਹੀ ਪਹਿਲਾਂ ਦੀਆਂ ਗੱਲਾਂ ਸੀ ਜਿਹੜੇ ਕੋਈ ਅਸਲੀ ਨੋਟ ਟੂ ਸੇ ਕਿ ਜੇ ਆਹ ਐਲੀਗੇਸ਼ਨ ਸਹੀ ਨੇ ਕਿ ਅਸਲੀ ਇਸ਼ੂਜ਼ ਨਹੀਂ ਹੈਗੇ, ਪਰ ਜਿਹੜੀ ਬਾਕੀ ਲੋਕਾਂ ਦੀਆਂ ਰੋਜ਼ਮਰਾ ਦੀਆਂ ਮੁਸ਼ਕਲਾਂ ਨੇ ਉਹ ਫਿਰ ਡਿਸਕਸ਼ਨ ਤੋਂ ਫਿਰ ਪਾਸੇ ਹੋ ਜਾਣਗੀਆਂ। ਮਸਲਾ ਫਿਰ ਉਹੀ ਪੁਲਿਸ ਦੇ ਆਲੇ ਦੁਆਲੇ ਘੁੰਮੇਗਾ ਅਤੇ ਫਿਰ ਆਹ ਜਿਹੜੀਆਂ ਲੈਂਡ ਡੀਲਸ ਨੇ ਇਹਨਾਂ ਨੂੰ ਲੈ ਕੇ ਗੱਲ ਚੱਲੇਗੀ।
ਹਾਂ, ਅਤੇ ਇਹ ਇੱਕ ਜਿਵੇਂ ਨਾ ਟ੍ਰੈਂਡ ਬਣਦਾ ਜਾ ਰਿਹਾ ਕਿ ਚਾਹੇ ਉਹ ਮਿਊਨਿਸਪਲ ਇਲੈਕਸ਼ਨ ਹੋਣ, ਪ੍ਰੋਵਿੰਸ਼ੀਅਲ ਜਾਂ ਫੈਡਰਲ, ਕਿ 3-3.5 ਸਾਲ ਤੱਕ ਮਸਲੇ ਜਿਹੜੇ ਅਸਲ ਮਸਲੇ ਨੇ ਕੁਝ ਹੋਰ ਹੁੰਦੇ ਨੇ, ਅਤੇ ਇਲੈਕਸ਼ਨ ਤੋਂ ਪਹਿਲਾਂ ਜਿਹੜੇ 6-7-8 ਮਹੀਨੇ ਹੁੰਦੇ ਨੇ ਮਸਲੇ ਕੋਈ ਹੋਰ ਹੀ ਹੋ ਜਾਂਦੇ।
ਸਹੀ ਗੱਲ ਆ।
ਅਤੇ ਫਿਰ ਜਿਹੜੇ ਉਹ 3.5 ਸਾਲਾਂ ਦੇ ਤੱਕ ਜਿਹੜੇ ਮਸਲੇ ਰਹੇ ਜਿਹੜੇ ਅਸਲ ਇਸ਼ੂਜ਼ ਨੇ ਉਹਨਾਂ ਬਾਰੇ ਫਿਰ ਗੱਲ ਹੀ ਨਹੀਂ ਹੋ ਪਾਉਂਦੀ, ਅਤੇ ਇਲੈਕਸ਼ਨ ਹਾਈਜੈਕ ਹੋ ਜਾਂਦਾ। ਅਤੇ ਇਸ ਵਾਰ ਵੀ ਇਲੈਕਸ਼ਨ ਜਿਹੜਾ
ਫਰੀਜ਼ਰ ਚ ਲੱਗਿਆ ਹੋਇਆ ਉਹਨੂੰ ਕੱਢ ਕੇ ਮਾਈਕ੍ਰੋਵੇਵ ਕਰਕੇ ਦੁਬਾਰਾ ਗਰਮ, ਪਰ ਜਿਹੜੀ ਟਨਲ ਬਣਨੀ ਆ ਉੱਤੇ ਡਿਸਕਾਊਂਟ ਨਹੀਂ ਆ, ਉੱਤੇ ਤਾਂ ਪਤਾ ਨਹੀਂ ਕਿੰਨਾ ਖਰਚੇ ਤੋਂ ਖਰਚਾ ਹੋਰ ਐਡ ਹੋਈ ਜਾ ਰਿਹਾ। ਕੱਲ ਟਰਾਂਸਪੋਰਟ ਮਿਨਿਸਟਰ ਮਾਈਕ ਫਾਰਨਵਰਥ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਕਿ ਜਿਹੜੀ ਟਨਲ ਆ ਆ ਕੀ ਕਹਿੰਦੇ ਸੀ ਪ੍ਰੀਮੀਅਰ, ਨਹੀਂ ਨਹੀਂ $9 billion ਦੀ ਨਹੀਂ ਹੋਣੀ, ਚਿੰਤਾ ਨਾ ਕਰੋ, $9 billion ਨਹੀਂ ਆ, ਘੱਟ ਆ ਉਹ ਤੋਂ।
ਤੁਸੀਂ ਦੱਸੋ ਝੂਠ ਬੋਲਿਆ ਕੋਈ?
$8.5 billion ਆ,
$9 billion ਤਾਂ ਨਹੀਂ ਨਾ,
$8.5 billion ਆ। ਅਤੇ ਮਾਈਕ ਫਾਰਨਵਰਥ ਦਾ ਕਹਿਣਾ ਇਹ ਆ, ਕਹਿੰਦੇ ਮੈਨੂੰ ਪੂਰਾ ਕੌਨਫੀਡੈਂਸ ਆ ਵੀ ਇੰਨੇ 'ਚ ਬਣ ਜਾਣੀ ਹੈ ਟਨਲ, ਇਹ ਤੋਂ ਨਹੀਂ ਪੈਸੇ ਵੱਧਦੇ। ਉੱਧਰੋਂ ਵਾਸੂ ਜੀ ਤੁਸੀਂ ਦੇਖ ਲਓ ਵੀ ਜਦੋਂ ਓਰਿਜਨਲੀ ਇਹ ਸਾਰੀ ਗੱਲ ਚੱਲੀ ਸੀ ਟਨਲ ਦੀ, ਚਲੋ ਇੱਕ ਟਨਲ ਤਾਂ ਪਹਿਲਾਂ ਵੈਸੇ ਬ੍ਰਿਜ ਬਣਨਾ ਸੀ, ਜਿਹੜਾ BC ਲਿਬਰਲਸ ਦਾ ਆਪਣਾ ਐਸਟੀਮੇਟ ਸੀ, ਤੁਸੀਂ ਬਿੱਡ ਕਿੰਨੇ ਦੀ ਆਈ ਉਹ ਵੀ ਗੱਲ ਛੱਡ ਦਿਓ, ਉਹਨਾਂ ਦਾ ਆਪਣਾ ਐਸਟੀਮੇਟ ਸੀ $3.5 billion ਦਾ। ਉਸ ਤੋਂ ਬਾਅਦ ਜਦੋਂ BC NDP ਨੇ 2021 ਦੇ ਵਿੱਚ ਅਪਡੇਟਡ ਨੰਬਰ ਸਾਂਝੇ ਕੀਤੇ ਉਹ ਸੀ $4.15 billion ਦਾ, ਅਤੇ ਹੁਣ ਇਹ ਕਹਾਣੀ ਜਾ ਪਈ ਹੈ $8.5 billion 'ਤੇ। ਮਤਲਬ ਜੇ ਉਹ 3.5 ਜਾਂ 3.6 billion ਦਾ ਜਿਹੜਾ $3.5 billion ਦਾ BC ਲਿਬਰਲ ਦਾ ਐਸਟੀਮੇਟ ਤੁਸੀਂ ਵੇਖੋ 10 ਲੇਨ ਦੇ ਬ੍ਰਿਜ ਵਾਲਾ, ਉੱਤੋਂ ਹੁਣ ਤੱਕ $5 billion ਦਾ ਵਾਧਾ ਹੋ ਚੁੱਕਿਆ ਕੋਸਟ ਦੇ ਵਿੱਚ, ਕੌਣ ਜ਼ਿੰਮੇਵਾਰ ਇਹਦੇ ਲਈ?
ਮੈਨੂੰ ਪੁੱਛ ਰਹੇ ਹੋ ਤੁਸੀਂ?
ਮਾਈਕ ਫਾਰਨਵਰਥ ਕਹਿੰਦੇ ਵੀ ਅਸੀਂ ਨਹੀਂ ਕਹਿੰਦੇ, ਇਹ ਤਾਂ ਗਲੋਬਲ ਇਸ਼ੂਜ਼
ਨੇ
ਦੁਨੀਆ ਭਰ ਦੇ।
ਡੋਨਲਡ ਟਰੰਪ,
ਕਮਾਲ ਹੈ ਯਾਰ,
ਸਟੇਟ ਆਫ ਹਾਰਮੋਜ਼, ਮਿਡਲ ਈਸਟ
ਯਾਰ,
ਰਸ਼ੀਆ, ਯੂਕਰੇਨ।
ਵੈਸੇ ਜਦੋਂ 2021 'ਚ ਇਹਨਾਂ ਨੇ ਅਪਡੇਟ ਦਿੱਤੀ ਸੀ ਜਿਹੜੀ ਸਪਲਾਈ ਚੇਨ ਵਾਲੇ ਇਸ਼ੂ ਸੀ, ਉਦੋਂ ਤੱਕ ਤਾਂ ਉਹ ਸਾਹਮਣੇ ਆ ਚੁੱਕੇ ਸੀ ਸਪਲਾਈ ਚੇਨ ਇਸ਼ੂਜ਼ ਤਾਂ, ਕੋਈ COVID-19 ਪੈਂਡੈਮਿਕ, ਅਤੇ ਉਸ ਤੋਂ ਬਾਅਦ ਜਦੋਂ ਸਾਹਮਣੇ ਆਏ 2021 ਵਾਲੇ ਐਸਟੀਮੇਟ 'ਚ ਆਲਰੇਡੀ ਫੈਕਟਡ ਇਨ ਸੀਗੇ। ਅਤੇ ਅੱਛਾ, ਉਦੋਂ ਵੀ ਇਹਨਾਂ ਨੇ ਇੱਕ ਪੈਂਤਲਾ ਵਰਤਿਆ ਸੀ ਇਹ ਸਿਰਫ ਦਿਖਾਉਣ ਦੇ ਵਾਸਤੇ ਕਿ ਜੀ ਜਿਹੜੀ ਇਹ ਟਨਲ ਆ ਇਹ ਬ੍ਰਿਜ ਤੋਂ ਸਸਤੀ ਪਏਗੀ, $7 million ਦਾ ਹੀ ਫਰਕ ਸੀ ਉਦੋਂ ਵੀ ਇਹਨਾਂ ਦੇ ਬ੍ਰਿਜ ਵਾਲੇ ਐਸਟੀਮੇਟ 'ਚ ਅਤੇ ਟਨਲ ਵਾਲੇ ਐਸਟੀਮੇਟ ਦੇ ਵਿੱਚ।
ਯਾ ਵੀ ਤਾਂ ਕਰਕੇ ਅਸੀਂ ਟਨਲ ਬਣਾਉਣ ਲੱਗੇ
ਵੀ ਸਸਤੀ ਹੈ ਇਹ
$7 million। ਅਤੇ ਵਿਜੇ ਜੀ, ਪਰ ਦੇਖੋ ਨਾ, 12 billion ਤਾਂ ਨਹੀਂ ਨਾ ਲੱਗੇ,
ਕਮਾਲ ਹੈ,
ਗੱਲ ਤਾਂ 12 billion ਦੀ ਵੀ ਹੁੰਦੀ ਸੀ, 11 billion ਵੀ ਨਹੀਂ ਲੱਗੇ, 13 billion ਦੀ
ਗੱਲ ਵੀ ਨਹੀਂ ਲੱਗੇ,
ਅਤੇ 9 billion ਤਾਂ ਲੱਗੇ ਹੀ ਨਹੀ�ं, $8.5 billion ਦੇ ਵਿੱਚ ਕੰਮ ਹੋ ਜਾਣਾ, ਤੁਸੀਂ ਕਹਿੰਦੇ ਪੈਸੇ ਜ਼ਿਆਦਾ ਲੱਗ ਗਏ। ਸੋ ਇਹਦੇ ਬਾਰੇ ਹੁਣ ਵੀ ਜੀ $3 billion ਦੇਖੋ ਫੈਡਰਲ ਸਰਕਾਰ ਵੱਲੋਂ ਵੀ ਆ ਜਾਣਾ,
up to $3 billion,
ਅਤੇ ਆਪਣੇ ਤਾਂ ਫਿਰ 5.5 billion ਹੀ ਲੱਗੇ। ਸੋ ਤੁਸੀਂ ਐਵੇਂ ਕਹੀ ਜਾਂਦੇ ਪੈਸੇ ਜ਼ਿਆਦਾ ਲੱਗ ਗਏ,
ਕਮਾਲ ਹੈ
ਪੋਜ਼ਿਟਿਵ ਦੇਖੋ ਵੀ ਜੀ ਆਪਟੀਮਿਸਟਿਕ ਐਟੀਟਿਊਡ ਹੋਣਾ
ਬਸ ਜੀ,
ਚਾਹੀਦਾ।
ਕਿੰਨਾ ਕੁ ਆਪਟੀਮਿਸਟਿਕ ਹੋ ਲਈਏ ਤੁਹਾਨੂੰ ਵੀ ਪਤਾ, ਅੱਗੇ ਹੋਵੇ ਮੈਨੂੰ ਗੱਲ ਹੁਣੇ ਕਰਨੀ ਪੈਣੀ ਆ। ਤੁਸੀਂ ਇਹ ਦੇਖੋ, ਨਾਰਵੇ ਵਾਲੇ ਇੱਕ ਟਨਲ ਬਣਾਉਣ ਲੱਗੇ ਹੋਏ ਆ,
ਹਾਂਜੀ,
ਉਹਦਾ ਨਾਮ ਹੈ ਰੋਗਫੈਸਟ ਟਨਲ। ਜਿਹੜੀ ਉਹ ਟਨਲ, ਅੱਛਾ ਪਹਿਲਾਂ ਤਾਂ ਜਿਹੜੀ ਆਹ ਟਨਲ ਆ ਮੈਸੀ ਟਨਲ,
ਹਾਂਜੀ,
ਇਹ ਵਾਸੂਰੀ ਹੈਗੀ ਆ 828 ਮੀਟਰ ਲੰਮੀ, 1 ਕਿਲੋਮੀਟਰ ਵੀ ਨਹੀਂ ਆ, 828 ਮੀਟਰ ਲੰਮੀ। ਨਾਰਵੇ ਵਾਲੇ ਜਿਹੜੀ ਟਨਲ ਬਣਾ ਰਹੇ ਆ ਉਹ ਹੈ 27 ਕਿਲੋਮੀਟਰ ਲੰਮੀ, 27 ਕਿਲੋਮੀਟਰ, ਅਤੇ ਉਹ ਤੁਸੀਂ ਇਹ ਕਹਿ ਲਓ ਕਿ ਉਹ ਦੁਨੀਆ ਭਰ ਦੇ ਵਿੱਚ ਸਭ ਤੋਂ ਲੰਬੀ ਡੀਪ ਸੀ ਟਨਲ ਹੋਏਗੀ ਜਦੋਂ ਬਣ ਜਾਣੀ ਆ। ਕੰਮ ਉਹਨਾਂ ਨੇ ਵੀ 2018 'ਚ ਸ਼ੁਰੂ ਕੀਤਾ ਸੀ, 2019 ਦੇ ਵਿੱਚ ਉਹਨਾਂ ਨੂੰ ਬੰਦ ਕਰਨਾ ਪਿਆ ਕਿਉਂਕਿ ਉੱਥੇ ਵੀ ਕੋਸਟ ਓਵਰ ਰਨਸ ਹੋ ਗਏ ਸੀ। ਸੋ ਮਾਈਕ ਫਾਰਨਵਰਥ ਜਿਹੜੀ ਇਹ ਗੱਲ ਆ ਵੀ ਇੰਨੇ ਵੱਡੇ ਪ੍ਰੋਜੈਕਟਸ ਦੇ ਵਿੱਚ ਕਈ ਵਾਰੀ ਬੜਾ ਮੁਸ਼ਕਲ ਹੋ ਜਾਂਦਾ ਵੀ ਐਗਜੈਕਟਲੀ ਕਿੰਨੀ ਕੋਸਟ ਆਏਗੀ, ਕੀਮਤਾਂ ਵੱਧ ਜਾਂਦੀਆਂ ਨੇ, ਠੀਕ ਹੈ ਨਾ, ਮੰਨੀ ਗੱਲ, ਕਿਉਂਕਿ ਨਾਰਵੇ ਵਾਲਿਆਂ ਨੂੰ ਵੀ ਇਸ ਗੱਲ ਦਾ ਸਾਹਮਣਾ ਕਰਨਾ ਪਿਆ। ਪਰ ਇੱਥੇ ਜਿਹੜੀ ਸਾਰੀ ਗੱਲ ਸੁਣਦੇ ਸੁਣਦੇ ਯਾਦ ਰੱਖੀਏ, ਇੱਥੇ ਵਾਲੀ ਟਨਲ 1 ਕਿਲੋਮੀਟਰ ਤੋਂ ਵੀ ਘੱਟ ਹੈ, 828 ਮੀਟਰ ਦੀ, ਨਾਰਵੇ ਵਾਲੀ ਟਨਲ ਹੈ 27 ਕਿਲੋਮੀਟਰ ਦੀ। ਉਹਨਾਂ ਨੇ ਕੋਸਟ ਓਵਰ ਰਨ ਤੇ ਕਰਕੇ ਕੰਸਟਰਕਸ਼ਨ 2019 ਦੇ ਵਿੱਚ ਪਹਿਲਾਂ ਰੋਕੀ, ਫਿਰ 2021 ਦੇ ਵਿੱਚ ਦੁਬਾਰਾ ਸ਼ੁਰੂ ਕੀਤੀ, 2033 ਤੱਕ ਇਹ ਟਨਲ ਬਣ ਕੇ ਕੰਪਲੀਟ ਹੋ ਜਾਏਗੀ। ਅਤੇ ਇਹ ਸਭ ਦੇ ਬਾਵਜੂਦ ਕੋਸਟ ਓਵਰ ਰਨ ਕਰਕੇ ਵਾਸੂ ਜੀ, ਉਹਨਾਂ ਦਾ ਖਰਚਾ ਕਿੰਨਾ ਆਉਂਦਾ ਪਿਆ?
ਸੋ 2.4 ਬਿਲੀਅਨ US ਡਾਲਰਸ, ਜੋ ਕਿ 3.3 ਬਿਲੀਅਨ ਕੈਨੇਡੀਅਨ ਡਾਲਰਸ ਬਣਦਾ। ਸੋ 3.3 ਬਿਲੀਅਨ ਡਾਲਰਸ ਦੇ ਵਿੱਚ ਉਹਨਾਂ ਨੇ 27 ਕਿਲੋਮੀਟਰ ਲੰਮੀ, ਦੁਨੀਆ ਦੀ ਸਭ ਤੋਂ ਡੂੰਘੀ ਅਤੇ ਸਭ ਤੋਂ ਲੰਬੀ ਡੀਪ ਸੀ ਟਨਲ ਬਣਾ ਲੈਣੀ ਹੈ।
ਮਤਲਬ ਕਿ
ਟਨਲ 2033 ਤੱਕ ਬਣ ਕੇ ਤਿਆਰ ਹੋ ਜਾਏ।
ਮਤਲਬ ਕਿ ਜਿੰਨੀ ਆਹ ਟਨਲ ਦੀ ਲੈਂਥ ਹੈ, ਇੱਥੋਂ 30 ਗੁਣਾ ਵੱਡੀ,
ਹਾਂਜੀ,
ਇਹੋ ਜਿਹੀ ਆ। ਮਤਲਬ ਜੇ ਇਹ 30 ਵਾਰ ਇਹੋ ਜਿਹੀ ਟਨਲ ਬਣ ਜਾਵੇ, ਅਤੇ ਜਿਹੜੀ ਉੱਥੇ ਕੰਸਟਰਕਸ਼ਨ ਦੀਆਂ ਜੋ 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 ਹਾਲਾਤ ਨੇ ਉਹ ਕਾਫੀ ਚੈਲੇਂਜਿੰਗ ਨੇ, ਇੰਜੀਨੀਅਰਿੰਗ ਦੇ ਪੁਆਇੰਟ ਆਫ ਵਿਊ ਤੋਂ ਉਹ ਬਹੁਤ ਚੈਲੇਂਜਿੰਗ ਪ੍ਰੋਜੈਕਟ ਆ। ਜੇ ਉਹ ਵਾਸੂ ਜੀ ਕੋਸਟ ਓਵਰ ਰਨ ਦੇ ਬਾਵਜੂਦ 3.3 ਬਿਲੀਅਨ ਕੈਨੇਡੀਅਨ ਡਾਲਰ 'ਚ 27 ਕਿਲੋਮੀਟਰ ਲੰਮੀ ਟਨਲ ਬਣ ਸਕਦੀ ਆ, ਇੱਥੇ 828 ਮੀਟਰ ਦੀ ਟਨਲ, ਇਹ ਯਾਰ 8.5 ਬਿਲੀਅਨ ਦੀ ਕਿਵੇਂ ਹੋ ਗਈ?
ਸੋ 2019 ਦੇ ਵਿੱਚ ਤੁਸੀਂ ਦੱਸਿਆ ਵੀ ਉੱਥੇ ਕੰਸਟਰਕਸ਼ਨ ਉਹਨਾਂ ਨੇ ਹੋਲਡ ਕੀਤੀ ਕੋਸਟ ਓਵਰ ਰਨਸ ਦੇ ਕਰਕੇ। ਉਸ ਤੋਂ ਬਾਅਦ ਉਹਨਾਂ ਨੇ ਉੱਥੇ ਜਿਹੜੇ ਕੰਟਰੈਕਟਰਸ ਨੇ ਉਹ ਵੀ ਉਹਨਾਂ ਨੇ ਕੈਂਸਲ ਕੀਤੇ, ਜਿਹੜੇ ਪੁਰਾਣੇ ਕੰਟਰੈਕਟ ਸੀਗੇ
ਉਹ ਇੱਥੇ ਵੀ ਹੋਇਆ,
ਅਤੇ ਪ੍ਰੋਜੈਕਟ ਨੂੰ ਰੀਸਟਰਕਚਰ ਵੀ ਥੋੜ੍ਹਾ ਜਿਹਾ ਕੀਤਾ। ਅਤੇ ਉਹਦੇ ਬਾਵਜੂਦ 27 ਕਿਲੋਮੀਟਰ ਲੰਮੀ ਟਨਲ ਜਿਹੜੀ ਹੈ ਰੌਕ ਫੈਸਟ, ਉਹ 2033 ਤੱਕ ਬਣ ਜਾਏਗੀ। ਸਾਡੀ ਵਾਲੀ ਜਿਹੜੀ ਟਨਲ ਹੈ ਵਿਜੇ ਜੀ, ਪਿਛਲੇ ਮਹੀਨੇ, ਸੋ ਜਦੋਂ 15 ਜੂਨ ਨੂੰ ਅਨਾਊਂਸ ਕੀਤਾ ਗਿਆ ਕਿ ਅਸੀਂ ਹੁਣ ਪੁਰਾਣੇ ਕੰਟਰੈਕਟ ਰੱਦ ਕਰ ਰਹੇ ਹਾਂ, ਇਹਨੂੰ ਛੋਟੇ ਕੰਟਰੈਕਟਸ ਵਿੱਚ ਵੰਡਿਆ ਜਾਏਗਾ, ਨਵੇਂ ਕੰਟਰੈਕਟਰ ਲੱਭਾਂਗੇ, ਉਦੋਂ ਮਾਈਕ ਫਾਰਨਵਰਥ ਨੇ ਇਹ ਗੱਲ ਕਹੀ ਸੀ ਵੀ ਇਸ ਪ੍ਰਕਿਰਿਆ ਦੇ ਕਰਕੇ ਟਾਈਮਲਾਈਨ ਦੇ ਵਿੱਚ ਕੋਈ ਡਿਲੇ ਨਹੀਂ ਹੋਏਗਾ।
ਹੁਣ ਉਹ ਵੀ ਡਿਲੇ ਆ,
ਹਾਂ। ਸੋ ਕੱਲ੍ਹ ਇਹ ਦੱਸਿਆ ਗਿਆ ਕਿ ਇਹ ਜਿਹੜਾ ਪ੍ਰੋਜੈਕਟ ਵੈਸੇ ਦਸੰਬਰ 2030 ਤੱਕ ਬਣ ਕੇ ਤਿਆਰ ਹੋਣਾ ਸੀ, ਹੁਣ ਇਹ ਘੱਟੋ ਘੱਟ 9 ਮਹੀਨੇ ਤਾਂ ਸਰਕਾਰ ਆਪ ਹੀ ਕਹਿ ਰਹੀ ਹੈ ਵੀ ਡਿਲੇ ਹੋਏਗਾ। ਸਤੰਬਰ 2031 ਤੱਕ ਇਹ ਟਨਲ ਬਣ ਕੇ ਹੁਣ ਤਿਆਰ ਹੋਣੀ ਹੈ। ਸੋ 15 ਜੂਨ ਨੂੰ ਕਿਹਾ ਗਿਆ ਵੀ ਕੋਈ ਡਿਲੇ ਨਹੀਂ ਹੋਣਾ, ਅਤੇ ਹੁਣ ਕੱਲ੍ਹ ਕਿੰਨੀ 6 ਤਰੀਕ ਸੀ, 6 ਜੁਲਾਈ ਤੱਕ 9 ਮਹੀਨਿਆਂ ਦਾ ਡਿਲੇ ਤਾਂ ਹੋ ਗਿਆ, ਸਰਕਾਰ ਆਪ ਹੀ ਕਹਿ ਰਹੀ ਹੈ ਕਿ ਹੋਏਗਾ। ਬਾਕੀ ਇਹਦੇ ਵਿੱਚ ਕੰਸਟਰਕਸ਼ਨ ਜਿਹੜੀ ਹੈ, ਵੈਸੇ ਪਹਿਲਾਂ ਕਿਹਾ ਜਾਂਦਾ ਸੀ ਵੀ ਇਸ ਸਾਲ ਦੇ ਅੰਤ ਤੱਕ ਸ਼ੁਰੂ ਹੋ ਜਾਏਗੀ ਮੇਜਰ ਕੰਸਟਰਕਸ਼ਨ, ਉਹ ਵੀ ਹੁਣ ਨੈਕਸਟ ਈਅਰ ਕਹਿੰਦੇ ਸ਼ੁਰੂ ਹੋਣੀ, ਨੈਕਸਟ ਈਅਰ ਵੀ ਕਿੱਦਾਂ ਸ਼ੁਰੂ ਹੋਏਗੀ?
ਵਾਸੂ ਜੀ, ਜਿਹੜਾ ਡਿਜ਼ਾਇਨ ਦਾ ਕੰਮ ਹੈ, ਹਜੇ ਤੱਕ ਇਹ ਕਿਹਾ ਗਿਆ ਇਹਨਾਂ ਵੱਲੋਂ ਕਿ 60% ਆਫ ਦਾ ਡਿਜ਼ਾਇਨ ਵਰਕ ਮਿਡ ਜੂਨ ਤੱਕ ਕੰਪਲੀਟ ਹੋ ਗਿਆ ਸੀ। ਬਾਏ ਡਿਸੰਬਰ ਆਫ 2027
ਹਾਂਜੀ,
ਜਿਹੜਾ ਡਿਜ਼ਾਇਨ ਅਤੇ ਇੰਜੀਨੀਅਰਿੰਗ ਦਾ ਕੰਮ ਹੈ ਉਹ 90% ਕੰਪਲੀਟ ਹੋਣਾ,
ਹਾਂਜੀ। ਸੋ ਜੋ ਐਕਸਪੈਕਟੇਸ਼ਨ ਹੈ, ਅਤੇ ਨਾਲ ਜਿਹੜੀ ਪ੍ਰੋਕਿਓਰਮੈਂਟ ਵੀ ਜਿਹੜੀ ਕਰਨੀ ਆ, ਜਿਹੜੇ ਕੰਟਰੈਕਟਰ ਵੀ ਲੱਭਣੇ ਨੇ ਉਹ ਵੀ ਅਗਲੇ ਸਾਲ ਤੱਕ ਨਹੀਂ
ਲੱਭਣੇ।
ਸੋ ਕੰਸਟਰਕਸ਼ਨ, ਫਿਰ ਮੇਜਰ ਕੰਸਟਰਕਸ਼ਨ ਨੈਕਸਟ ਈਅਰ ਤੱਕ ਸ਼ੁਰੂ ਹੋ ਸਕੇਗੀ ਕਿ ਨਹੀਂ, ਸੋ ਇਹ ਪ੍ਰੋਜੈਕਟ 2031 ਤੱਕ ਵੀ ਬਣ ਸਕੇਗਾ ਕਿ ਨਹੀਂ, ਇਹ ਪ੍ਰੋਜੈਕਟ 8.5 ਬਿਲੀਅਨ ਡਾਲਰ ਦੇ ਵਿੱਚ ਬਣ ਸਕੇਗਾ ਕਿ ਨਹੀਂ, ਇਹ ਸਾਰੇ ਸਵਾਲ ਅਜੇ ਵੀ ਹੈਗੇ ਨੇ। ਅਤੇ ਇਹ ਜਿਹੜੀ ਸਰਕਾਰ ਨੇ ਗੱਲ ਕਹੀ ਹੈ ਵੀ 8.5 ਬਿਲੀਅਨ 'ਚ ਅਸੀਂ ਹੁਣ ਇਹ ਟਨਲ ਬਣਾਵਾਂਗੇ, ਜਿਹੜੇ ਮਾਹਰ ਨੇ, ਜਿਹੜੇ ਕ੍ਰਿਟਿਕਸ ਨੇ, ਜਿਹੜੇ ਕੰਟਰੈਕਟਰਸ ਨੇ, ਉਹ ਕਹਿ ਰਹੇ ਨੇ ਵੀ ਇਹ 8.5 ਬਿਲੀਅਨ ਡਾਲਰ ਦੇ ਵਿੱਚ ਬਣਨ ਵਾਲਾ ਪ੍ਰੋਜੈਕਟ ਨਹੀਂ ਹੈ, ਪੈਸੇ ਇਸ ਤੋਂ ਜ਼ਿਆਦਾ ਲੱਗ ਜਾਣਗੇ, ਅਤੇ ਸਮਾਂ ਵੀ ਹੋ ਸਕਦਾ ਕਿ ਜ਼ਿਆਦਾ ਲੱਗੇ, ਕਿਉਂਕਿ ਐਨਵਾਇਰਮੈਂਟਲ ਇੰਪੈਕਟ ਅਸੈਸਮੈਂਟ ਅਜੇ ਵੀ ਜਾਰੀ ਹੈ, ਅਤੇ ਇਸ ਸਾਲ ਦੇ ਅੰਤ ਤੱਕ ਤਾਂ ਐਨਵਾਇਰਮੈਂਟਲ ਇੰਪੈਕਟ ਅਸੈਸਮੈਂਟ ਹੀ ਚੱਲਣੀ ਹੈ, ਜੋ ਕਿ ਵੈਸੇ 2021 ਵਿੱਚ ਸ਼ੁਰੂ ਹੋਈ ਸੀ, ਅਤੇ ਉਦੋਂ ਕਹਿੰਦੇ ਸੀ 2024 ਜਾਂ ਹੱਦ 2025 ਤੱਕ ਚੱਲੇਗੀ, ਹੁਣ 2026 ਦੇ ਅੰਤ ਤੱਕ ਐਨਵਾਇਰਮੈਂਟਲ ਇੰਪੈਕਟ ਅਸੈਸਮੈਂਟ ਹੀ ਹੋਣੀ ਹੈ।
ਇੱਕ ਨਾ ਵਟਸਐਪ 'ਤੇ ਮੈਸੇਜ ਆਇਆ ਕਿ ਜਿਹੜੀ ਉੱਥੇ ਨਾਰਵੇ ਦੇ ਵਿੱਚ ਟਨਲ ਬਣ ਰਹੀ ਹੈ ਉਹਦੇ ਜਿਹੜੇ ਕੰਟਰੈਕਟਰਸ ਨੇ ਕਿਤੇ ਚਾਈਨਾ ਵਗੈਰਾ ਦੇ ਤਾਂ ਨਹੀਂ, ਮੇਜਰ ਯੂਰੋਪੀਅਨ ਕੰਟਰੈਕਟਰਸ ਹੀ ਕੰਮ ਕਰ ਰਹੇ ਨੇ ਉੱਥੇ ਵੀ। ਸੋ ਇਹ ਕਾਰਨ ਕੀ ਹੈ, ਉਹ ਜੇ 27 ਕਿਲੋਮੀਟਰ ਲੰਬੀ ਟਨਲ ਹੈ, ਵਾਸੂ ਜੀ ਤਾਂ ਵਾਜੋ ਸਵਾਲ ਆ, 27 ਕਿਲੋਮੀਟਰ ਲੰਬੀ ਟਨਲ ਕੋਸਟ ਓਵਰ ਰਨਸ ਦੇ ਬਾਵਜੂਦ ਜੇ 3.3 ਬਿਲੀਅਨ ਕੈਨੇਡੀਅਨ ਡਾਲਰ 'ਚ ਬਣ ਸਕਦੀ ਆ, ਤਾਂ ਇੱਥੇ ਉਸ ਟਨਲ ਦਾ ਮਤਲਬ ਕੀ ਹੋਇਆ, 3% ਹਿੱਸਾ। ਯੂ ਆਰ ਮੇਕਿੰਗ 3% ਆਫ ਦੈਟ ਟਨਲ ਐਟ ਮੋਰ ਦੈਨ ਡਬਲ ਦਾ ਕੋਸਟ, ਆਲਮੋਸਟ 3 times ਦਾ ਕੋਸਟ।
ਤੁਸੀਂ ਪੁੱਛਿਓ ਸਵਾਲ, ਇਹ ਸਰਕਾਰ ਨੂੰ ਜਵਾਬ ਤੁਹਾਨੂੰ ਮਿਲ ਜਾਏਗਾ ਕਿ ਜੀ ਸੈਮਨ ਹੈਬੀਟੈਟ ਹੈ, ਇਹ ਇਮਰਸ ਟਿਊਬ ਟਨਲ ਹੈ, ਵੀ ਇਹ ਟੈਕਨੋਲੋਜੀ ਵੱਖਰੀ ਹੈ, ਅਸੀਂ ਮੱਛੀਆਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦੇ।
ਨਹੀਂ ਮੱਛੀਆਂ ਨੂੰ ਕੀ ਯਾਰ, ਛੱਡੋ ਕੀ ਕਹਾਂ ਮੈਂ, ਬਟ ਇਟਸ ਅਨਬਿਲੀਵੇਬਲ। ਜਿਹੜੇ ਕੁਝ ਨਾ ਜਿਹੜੇ ਐਕਸਪਰਟਸ ਨੇ ਉਹਨਾਂ ਦਾ ਇਹ ਕਹਿਣਾ, ਐਂਡ ਅਗੇਨ ਇਹ ਚੀਜ਼ਾਂ ਜਿਹੜੀਆਂ ਫੋਰਮਸ ਦੇ ਵਿੱਚ ਡਿਸਕਸ ਹੁੰਦੀਆਂ, ਕਿਉਂਕਿ ਕੋਈ ਆਪਣਾ ਨਾਮ ਇਸ ਚੀਜ਼ 'ਤੇ ਪਾ ਕੇ ਉਹਨੂੰ ਨਹੀਂ ਸਾਹਮਣੇ ਕਰਨਾ ਚਾਹੁੰਦਾ, ਕਹਿੰਦੇ ਜਦੋਂ ਕੋਈ ਸਸਤਾ ਸੋਲਿਊਸ਼ਨ ਪ੍ਰਪੋਜ਼ ਕਰ ਵੀ ਦਿੱਤਾ ਜਾਂਦਾ, ਉਹਦੇ ਨਾਲ ਹੁੰਦਾ ਕੀ ਹੈ ਕਿ ਜਿਹੜੇ ਸਰਕਾਰਾਂ ਦੇ ਪ੍ਰੋਸੈਸਿਸ ਬਣੇ ਹੋਏ ਨੇ ਨਾ, ਉਹ ਹਿੱਲਦੇ ਆ। ਉਹਨਾਂ ਪ੍ਰੋਸੈਸਿਸ ਦੇ ਵਿੱਚ ਫਿਰ ਉਹਨਾਂ ਨੂੰ ਆਪਣੇ ਪੱਧਰ 'ਤੇ ਜ਼ਿਆਦਾ ਕੰਮ ਕਰਨਾ ਪੈਂਦਾ, ਜਿਹੜੀ ਬਿਊਰੋਕਰੇਸੀ ਆ ਉਹ ਆੜੇ ਆ ਜਾਂਦੀ ਆ। ਉਹ ਕਹਿੰਦੇ ਯਾਰ ਜਿਹੜਾ ਆਹ ਸਿਸਟਮ ਪਹਿਲਾਂ ਤੋਂ ਚੱਲਿਆ ਆਉਂਦਾ ਇਹਦੇ ਮੁਤਾਬਕ ਦੱਸ ਦਿਉ, ਜੇ ਤੁਸੀਂ ਕੋਈ ਪ੍ਰਪੋਜ਼ਲ ਦਿੰਦੇ ਹੋ ਵੀ ਇਹਦੇ ਨਾਲ ਇੱਦਾਂ ਕਰ ਲਓ, ਇਫੈਕਟ ਉਹੀ ਆ, ਕੋਸਟ ਬਚ, ਪੈਸੇ ਬਚ ਜਾਣਗੇ, ਪਰ ਉਹਦੇ ਵਿੱਚ ਜਦੋਂ ਫਿਰ ਬਿਊਰੋਕਰੇਟਿਕ ਹਰਡਲਸ ਆਉਂਦੀਆਂ ਨੇ, ਕਹਿੰਦੇ ਫਿਰ ਕੰਪਨੀਆਂ ਵੀ ਕੀ ਕਹਿੰਦੀਆਂ ਵੀ ਯਾਰ ਆਹ ਸਿੱਧਾ ਸਿੱਧਾ ਕੰਮ ਕਰੋ, ਇਹਦੇ ਨਾਲ ਮਨਜ਼ੂਰੀ ਮਿਲ ਜਾਣੀ ਆ, ਜੇ ਤੁਸੀਂ ਕੋਈ ਆਪਣੇ ਵੱਲੋਂ ਬਹੁਤੀ ਕ੍ਰੀਏਟੀਵਿਟੀ ਦਿਖਾਈ, ਕਿਤੇ ਇਹ ਨਾ ਹੋਵੇ ਉਸ ਕ੍ਰੀਏਟੀਵਿਟੀ ਦੇ ਚੱਕਰ 'ਚ ਸਾਹਮਣੇ ਬੈਠੇ ਬਾਬੂ ਨੂੰ ਤੁਹਾਡੀ ਗੱਲ ਸਮਝ ਨਾ ਆਈ, ਉਹਨੇ ਤੁਹਾਡੀ ਫਾਈਲ ਰਿਜੈਕਟ ਕਰ ਦੇਣੀ ਆ।
ਅਤੇ ਹੁਣ ਸਰਕਾਰ ਜਿਹੜੀ ਗੱਲ ਕਹਿ ਰਹੀ ਹੈ ਕਿ ਕੰਟਰੈਕਟ ਨੂੰ ਛੋਟੇ ਹਿੱਸਿਆਂ ਦੇ ਵਿੱਚ ਵੰਡ ਕੇ ਵੀ ਸਾਨੂੰ ਐਫੀਸ਼ੀਐਂਸੀ ਅਸੀਂ ਬਿਲਡ ਕਰਾਂਗੇ, ਸਾਨੂੰ ਵਧੀਆ ਰੇਟ ਮਿਲੇਗਾ, ਕੋਸਟ ਘਟੇਗੀ ਇਹਦੇ ਨਾਲ, ਇਹਨੂੰ ਲੈ ਕੇ ਵੀ ਕੰਟਰੋਵਰਸੀ ਹੈ। ਕਈ ਕਹਿ ਰਹੇ ਨੇ ਵੀ ਇੱਦਾਂ ਸਾਨੂੰ ਦੇਖਿਓ ਕੋਸਟ ਹੋਰ ਵੱਧ ਜਾਣੀ ਹੈ। ਅਤੇ ਨਾਲ ਜਿਹੜੀ ਉਹ ਗੱਲ ਉਹਦੇ 'ਚ ਕਹੀ ਗਈ ਵੀ ਕੰਟਰੈਕਟ ਨੂੰ ਛੋਟੇ ਹਿੱਸਿਆਂ 'ਚ ਵੰਡਣ ਦਾ ਇੱਕ ਫਾਇਦਾ ਕੀ ਹੋਏਗਾ ਕਿ ਜਿਹੜੇ ਲੋਕਲ ਕੰਟਰੈਕਟਰਸ ਨੇ ਉਹ ਵੀ ਅਪਲਾਈ ਕਰ ਸਕਣਗੇ। ਅਤੇ ਫਿਰ ਕਿਤੇ ਉਹੀ ਗੱਲ ਤਾਂ ਨਹੀਂ ਵੀ ਜਿਹੜਾ BCNDP ਦੀ ਹਮੇਸ਼ਾ ਸੋਚ ਹੈ ਕਿ ਜਿਹੜੇ ਵਰਕਰ ਜਿੰਨੇ ਵੀ ਕੰਮ ਕਰਨ ਉਹ ਸਾਰੇ ਲੋਕਲ ਵਰਕਰਸ ਹੋਣ, ਉਹਦੇ ਕਰਕੇ ਵੀ ਜਿਹੜੀ ਕੋਸਟ ਐਸਕਲੇਸ਼ਨ ਹੁੰਦੀ ਹਰ ਪ੍ਰੋਜੈਕਟ।
ਸੋ ਇਹ ਹੁਣ ਟਨਲ ਦੇ ਵਿੱਚੋਂ ਜਿਹੜੇ ਇਸ ਵੇਲੇ ਸਾਡੇ ਸੁਣਨ ਵਾਲੇ ਲੰਘ ਰਹੇ ਨੇ ਜਾਂ ਜਿਨ੍ਹਾਂ ਨੇ ਅਜੇ ਟਨਲ ਦੀ ਜਿਹੜੇ ਰੈਗੂਲਰਲੀ ਵਰਤੋਂ ਕਰਦੇ ਆ, ਟਨਲ ਵਿੱਚ ਫਸ ਜਾਂਦੇ ਆ ਬਿਕੋਜ਼ ਆਫ ਦਾ ਟ੍ਰੈਫਿਕ ਕੰਜੈਸ਼ਨ, ਅਜੇ ਵੀ ਟਨਲ ਬਣਦੀ ਨਜ਼ਰ ਨਹੀਂ ਆ ਰਹੀ। ਕੰਪਲੀਸ਼ਨ ਇਹਦੀ 2100 ਕਦੋਂ ਤੱਕ ਹੈ ਬਸ ਜੀ?
ਸਪਟੈਂਬਰ 2031
ਸਪਟੈਂਬਰ 2031, ਪਹਿਲਾਂ ਦਸੰਬਰ 2030 ਸੀ।
ਸੋ 9 ਮਹੀਨੇ ਦਾ ਡਿਲੇ ਹੋ ਗਿਆ 21 ਦਿਨਾਂ ਦੇ ਅੰਦਰ ਅੰਦਰ। 15 ਜੂਨ ਨੂੰ ਕਹਿੰਦੇ ਸੀ ਕੋਈ ਡਿਲੇ ਨਹੀਂ, 6 ਜੁਲਾਈ ਨੂੰ ਕਹਿੰਦੇ ਕਿ 9 ਮਹੀਨਿਆਂ ਦਾ ਡਿਲੇ ਹੈ। ਸੋ ਇਹ ਇਸੇ ਰੇਸ਼ੋ 'ਤੇ ਜੇ ਆਪਾਂ ਅੱਗੇ ਵੱਧਦੇ ਰਹੇ,
ਸਤੰਬਰ 2031 ਅਜੇ 5 ਸਾਲ ਤੋਂ ਵੀ ਜ਼ਿਆਦਾ ਦੂਰ ਆ।
ਹਾਂਜੀ ਹਾਂਜੀ,
ਇਸੇ ਰੇਸ਼ੋ ਦੇ ਵੱਧਦੇ ਰਹੇ ਤਾਂ ਕਿੱਥੇ ਦੀ ਗੱਲ ਜਾਂਦੀ ਆ।
ਵੀਰੇ ਜੀ ਇਹ ਨਹੀਂ ਬਣਨਾ 2031 ਤੱਕ ਪ੍ਰੋਜੈਕਟ, ਕਿਵੇਂ ਬਣੇਗਾ? ਕੰਟਰੈਕਟਰ ਅਜੇ ਹੈ ਨਹੀਂ, ਇਨਵਾਇਰਮੈਂਟਲ ਇੰਪੈਕਟ ਅਸੈਸਮੈਂਟ ਅਜੇ ਚੱਲ ਰਹੀ ਹੈ, ਅਤੇ ਸੋ ਅਜੇ ਬੜੇ ਕੰਮ ਪਏ ਨੇ, ਅਜੇ ਪ੍ਰੋਕਿਓਰਮੈਂਟ ਹੋਣੀ ਹੈ, ਉਸ ਤੋਂ ਬਾਅਦ ਕਿਤੇ ਜਾ ਕੇ ਮੇਜਰ ਕੰਸਟਰਕਸ਼ਨ ਹੋਏਗੀ ਸ਼ੁਰੂ। ਸੋ ਅਜੇ
ਦਿੱਲੀ ਦੂਰ ਹੈ। ਸਾਨੂੰ ਇਹ ਪਤਾ ਕਿ ਹੁਣ ਤੱਕ 5 MP ਫਲੋਰ ਕ੍ਰੋਸ ਕਰਕੇ ਕਾਰਨੀ ਦੀ ਲਿਬਰਲ ਪਾਰਟੀ ਦਾ ਹਿੱਸਾ ਬਣ ਚੁੱਕੇ ਨੇ, ਜਿਨ੍ਹਾਂ ਦੇ ਵਿੱਚੋਂ 4 ਨੇ ਕੰਜ਼ਰਵੇਟਿਵ। ਸੋ ਕੰਜ਼ਰਵੇਟਿਵ ਕੌਕਸ ਨੂੰ ਇੱਕ ਹੋਰ ਖੁਰਾ ਲੱਗਿਆ ਅੱਜ, ਕਿਉਂਕਿ ਉਹਨਾਂ ਦੇ ਅੱਜ ਇੱਕ MP ਅੱਜ ਸਵੇਰੇ ਰਿਜ਼ਾਈਨ ਕਰ ਗਏ ਵਿਦ ਇਮੀਡੀਏਟ ਇਫੈਕਟ, ਕਿਊਬੈਕ ਤੋਂ MP ਨੇ, ਅਤੇ ਉਹਨਾਂ ਨੂੰ ਮਾਰਕ ਕਾਰਨੀ ਨੇ ਸੈਨੇਟਰ ਅਪੁਆਇੰਟ ਕਰਤਾ।
ਹਾਂਜੀ, ਸੋ ਸੈਨੇਟ ਦੇ ਵਿੱਚ ਬਹੁਤ ਸਾਰੀਆਂ ਵੇਕੈਂਸੀਜ਼ ਨੇ, ਅਤੇ ਮਾਰਕ ਕਾਰਨੀ ਜਦੋਂ ਦੇ ਪ੍ਰਾਈਮ ਮਿਨਿਸਟਰ ਬਣੇ ਨੇ ਉਮੀਦ ਕੀਤੀ ਜਾ ਰਹੀ ਸੀ ਵੀ ਉਹ ਕੁਝ ਵੇਕੈਂਸੀਜ਼ ਨੂੰ ਭਰਨਗੇ
ਜੀ।
ਉਹਨਾਂ ਵੱਲੋਂ ਅੱਜ ਜਿਹੜੀ ਕਹਿ ਲਓ ਕਿ ਪਹਿਲੀ ਅਨਾਊਂਸਮੈਂਟ ਵੇਕੈਂਸੀਜ਼ ਬਾਰੇ ਅੱਜ ਕੀਤੀ ਗਈ ਹੈ। ਸੋ 4 ਅਪੁਆਇੰਟਮੈਂਟਸ ਉਹਨਾਂ ਵੱਲੋਂ ਅੱਜ ਕੀਤੀਆਂ ਗਈਆਂ ਨੇ, ਅਤੇ ਉਹਨਾਂ ਵਿੱਚੋਂ ਜਿਹੜੀਆਂ ਸਭ ਤੋਂ ਵੱਡੀਆਂ ਸੁਰਖੀਆਂ ਬਣ ਰਹੀਆਂ ਨੇ ਉਹ ਇਸ ਗੱਲ ਨੂੰ ਲੈ ਕੇ ਨੇ ਕਿ ਕੰਜ਼ਰਵੇਟਿਵ ਪਾਰਟੀ ਦੇ ਕਿਊਬੈਕ ਤੋਂ MP ਰਿਚਰਡ ਮਾਰਟਲ, ਉਹਨਾਂ ਨੂੰ ਹੁਣ ਸੈਨੇਟਰ ਵਜੋਂ ਨਿਯੁਕਤ ਕੀਤਾ ਗਿਆ ਮਾਰਕ ਕਾਰਨੀ ਵੱਲੋਂ। ਅਤੇ ਇਹ ਦੱਸਿਆ ਜਾਂਦਾ ਵੀ ਬਤੌਰ ਇੰਡੀਪੈਂਡੈਂਟ ਇਹ ਬੈਠਣਗੇ ਸੈਨੇਟ ਦੇ ਵਿੱਚ, ਪਰ ਨਾਲ ਹੀ ਜਿਹੜੀ ਗੱਲ, ਸੋ ਵਨ ਵੁੱਡ ਥਿੰਕ ਵੀ ਹਾਂ ਵੀ ਲਿਬਰਲਸ ਵੱਲੋਂ ਜਿਹੜੀਆਂ ਵੀ ਅਪੁਆਇੰਟਮੈਂਟਸ ਹੁੰਦੀਆਂ ਨੇ ਉਹ ਨੋਨ ਪਾਰਟੀਜ਼ਨ ਹੀ ਹੁੰਦੀਆਂ ਨੇ, ਅਤੇ ਉਹ ਕਾਕਸ ਦੇ ਮੈਂਬਰਸ ਨਹੀਂ ਹੁੰਦੇ ਲਿਬਰਲ ਕਾਕਸ ਦੇ, ਪਰ ਜਿਹੜੀ ਉਹ ਪਿਰਤ ਜਸਟਿਨ ਟਰੂਡੋ ਨੇ ਸ਼ੁਰੂ ਕੀਤੀ ਸੀ ਮਾਰਕ ਕਾਰਨੀ, ਉਹਨੂੰ ਖਤਮ ਕਰਨ ਜਾ ਰਹੇ ਨੇ। ਸੋ ਮਾਰਕ ਕਾਰਨੀ ਹੁਣ ਇਹ ਕਹਿ ਰਹੇ ਨੇ ਕਿ ਵੀ ਅੱਗੋਂ ਜਿਹੜੀਆਂ ਵੀ ਅਪੁਆਇੰਟਮੈਂਟਸ ਅਸੀਂ ਕਰਾਂਗੇ ਵੀ ਉਹਨਾਂ ਦੇ ਵਿੱਚ ਜਿਹੜੀ ਆ ਨੋਨ ਪਾਰਟੀਜ਼ਨ ਵਾਲੀ ਰਿਕੁਆਇਰਮੈਂਟ ਸੀ ਉਹ ਖਤਮ ਕੀਤੀ ਜਾ ਰਹੀ ਆ ਹੁਣ।
ਸੋ ਜਿਹੜੇ ਸੈਨੇਟਰਸ ਹੋਣਗੇ ਲਿਬਰਲਸ ਵੱਲੋਂ ਅਪੁਆਇੰਟਡ ਉਹ ਇੰਡੀਪੈਂਡੈਂਟ ਨਹੀਂ ਹੋਣਗੇ, ਸੋ ਉਹ ਲਿਬਰਲ ਪਰ ਲਿਬਰਲ ਕਾਕਸ ਦਾ ਹਿੱਸਾ ਹੋਣਗੇ।
ਸੋ ਇੰਡੀਪੈਂਡੈਂਟ ਵੀ ਹੋ ਸਕਦੇ ਨੇ ਤੇ ਲਿਬਰਲ ਦਾ ਕਾਕਸ ਦਾ ਹਿੱਸਾ ਨਾ ਵੀ ਹੋ ਸਕਦੇ ਨੇ,
ਓਕੇ,
ਪਰ ਇਹ ਜ਼ਰੂਰੀ ਨਹੀਂ ਹੋਏਗਾ ਵੀ ਉਹ ਕੋਈ ਕਿਸੇ ਪਾਰਟੀ ਐਫੀਲੀਏਸ਼ਨ ਦੇ ਨਹੀਂ ਹੋਣੇ ਚਾਹੀਦੇ। ਸੋ ਪਹਿਲਾਂ ਇਹ ਸੀਗਾ ਕਿ ਨੋਨ ਪਾਰਟੀਜ਼ਨ ਅਪੁਆਇੰਟਮੈਂਟਸ ਹੀ ਹੁੰਦੀਆਂ ਸੀ, ਯੂ ਕੈਨੋਟ ਬੀ ਐਫੀਲੀਏਟਡ ਟੂ ਐਨੀ ਆਫ ਦਾ ਪਾਰਟੀਜ਼। ਸੋ ਹੁਣ ਇਸ ਕੇਸ ਦੇ ਵਿੱਚ ਜਿਵੇਂ ਰਿਚਰਡ ਮਾਰਟਲ ਕੰਜ਼ਰਵੇਟਿਵ ਪਾਰਟੀ ਦੇ MP ਹੀ ਨੇ, ਉਹਨਾਂ ਨੂੰ ਵੀ ਨਿਯੁਕਤ ਕਰਤਾ ਅਤੇ ਉਹ ਬਤੌਰ ਭਾਵੇਂ ਇੰਡੀਪੈਂਡੈਂਟ ਬੈਠਣਗੇ। ਅਤੇ ਇਸੇ ਤਰ੍ਹਾਂ ਅੱਜ ਅਨਾਊਂਸਮੈਂਟ ਕੀਤੀ ਗਈ ਹੈ ਕਿ ਟੌਮ ਪਿਟਫੀਲਡ
ਜਿਹੜੇ ਇਹਨਾਂ ਦੇ ਪ੍ਰਿੰਸੀਪਲ ਸੈਕਟਰੀ ਸੀ,
ਸੋ ਇਹ ਤਾਂ ਫਿਰ ਪਾਰਟੀਜ਼ਨ ਹੀ ਹੋਏ ਨਾ, ਇਹ ਪਹਿਲਾਂ ਜਿਹੜੀ ਮਾਰਕ ਕਾਰਨੀ ਦੀ ਲੀਡਰਸ਼ਿਪ ਕੈਂਪੇਨ ਸੀ ਉਹਦੇ ਵਿੱਚ ਵੀ ਇਹਨਾਂ ਦੇ ਨਾਲ ਰਹੇ, ਉਸ ਤੋਂ ਬਾਅਦ ਜਦੋਂ ਪ੍ਰਾਈਮ ਮਿਨਿਸਟਰ ਬਣ ਗਏ ਤਾਂ ਇਹਨਾਂ ਦੇ ਪ੍ਰਿੰਸੀਪਲ ਸੈਕਟਰੀ ਵਜੋਂ ਫਰੋਮ ਡੇ 1 ਟੌਮ ਪਿਟਫੀਲਡ ਪ੍ਰਾਈਮ ਮਿਨਿਸਟਰ ਨਾਲ ਕੰਮ ਕਰ ਰਹੇ ਨੇ, ਉਹਨਾਂ ਨੂੰ ਵੀ ਹੁਣ ਬਤੌਰ ਸੈਨੇਟਰ ਨਿਯੁਕਤ ਕਰ ਦਿੱਤਾ ਗਿਆ ਹੈ। ਤੇ ਇਸੇ ਤਰ੍ਹਾਂ ਇੱਕ ਅਪੁਆਇੰਟਮੈਂਟ ਕੀਤੀ ਗਈ ਹੈ ਡਾਕਟਰ ਰੋਡਨੀ ਉਲੈਟ ਜੋ ਨਿਊ ਬ੍ਰੰਸਬ੍ਰਿਕ ਤੋਂ ਨੇ, ਕੈਂਸਰ ਰਿਸਰਚਰ ਨੇ, ਤੇ ਇਸੇ ਤਰ੍ਹਾਂ ਮੈਨੀਟੋਬਾ ਤੋਂ ਗੀਤਾ ਟੱਕਰ ਜੋ ਇੱਕ CPA ਨੇ, ਇਹਨਾਂ ਨੂੰ ਨਿਯੁਕਤ ਕੀਤਾ ਗਿਆ ਹੈ ਸੈਨੇਟ ਦੇ ਵਿੱਚ। ਸੈਨੇਟ ਜੀ
ਜੀ ਪਲੀਜ਼।
ਸੋ ਸੈਨੇਟ ਦੇ ਵਿੱਚ ਵਿਜੇ ਜੀ ਜਿਵੇਂ ਮੈਂ ਦੱਸ ਰਿਹਾ ਸੀ ਵੀ 105
ਸੀਟਾਂ
ਨੇ ਤੇ ਉਹਨਾਂ ਦੇ ਵਿੱਚੋਂ ਤਕਰੀਬਨ 11 ਜਿਹੜੇ ਨੇ ਇਸ ਵੇਲੇ ਕੰਜ਼ਰਵੇਟਿਵ ਪਾਰਟੀ ਦੇ ਸੈਨੇਟਰਸ ਨੇ ਜਿਹੜੇ ਬਚੇ ਨੇ, ਤੇ ਇਹਨਾਂ ਦੇ ਵਿੱਚ ਬਾਕੀ ਜਿਹੜੀਆਂ ਸਾਰੀਆਂ ਜਿੰਨੇ ਵੀ ਸੈਨੇਟਰਸ ਨੇ ਉਹ ਬਤੌਰ ਇੰਡੀਪੈਂਡੈਂਟ ਨੇ ਤੇ ਕੁਝ ਅਸਾਮੀਆਂ ਖਾਲੀ ਪਈਆਂ ਨੇ।
ਜੀ ਜੀ।
ਤੇ ਜਿਹੜੀਆਂ ਅਸਾਮੀਆਂ ਖਾਲੀ ਨੇ ਉਹਨਾਂ ਦੇ ਵਿੱਚ ਸੋ 9 ਵੇਕੈਂਸੀਜ਼ ਮੰਨੀਆਂ ਜਾਂਦੀਆਂ ਤੇ 5 ਵੇਕੈਂਸੀਜ਼ ਹੋਰ ਇਸ ਸਾਲ ਦੇ ਅੰਤ ਤੱਕ ਹੋਰ ਜਿਹੜੀਆਂ ਉੱਥੇ ਪੈਦਾ ਹੋ ਜਾਣ,
ਕਿਉਂਕਿ 75 ਸਾਲ ਦੀ ਉਮਰ ਤੱਕ ਜਿਹੜਾ ਕੋਈ ਸੈਨੇਟਰ ਨਿਯੁਕਤ ਹੋ ਜਾਂਦਾ ਉਹ 75 ਸਾਲ ਦੀ ਉਮਰ ਤੱਕ ਰਹਿੰਦਾ ਜਾਂ ਆਪ ਹੀ ਉਹ ਰਿਜ਼ਾਈਨ ਕਰ ਜਾਣ। ਸੋ 5 ਸੈਨੇਟਰ ਹੋਰ ਅਜਿਹੇ ਜਾਂ ਜੇ ਮਤਲਬ ਜੇ ਉਹ ਮੰਨ ਲਓ ਮੈਡੀਕਲੀ ਅਨਫਿਟ ਹੋ ਜਾਣ ਜਾਂ ਜੇ ਕਿਸੇ ਦੀ ਮੌਤ ਹੋ ਜਾਵੇ। ਸੋ 5 ਸੈਨੇਟਰ ਇਹਦਾ ਮਤਲਬ ਇਹ ਹੈ ਕਿ ਅਜਿਹੇ ਨੇ ਜਿਹੜੇ ਇਸ ਸਾਲ ਦੇ ਅੰਤ ਤੱਕ ਦੇ ਰੀਚ ਦੀ ਏਜ ਆਫ 75 ਜਿਹੜੀ ਮੈਂਡੇਟੋਰੀ ਰਿਟਾਇਰਮੈਂਟ ਏਜ ਆ ਫੋਰ ਅ ਸੈਨੇਟਰ।
ਹਾਂਜੀ। ਸੋ ਉਹਦੇ ਵਾਸਤੇ ਹੁਣ ਪ੍ਰਾਈਮ ਮਿਨਿਸਟਰ ਨੇ ਅਜੇ ਵੀ ਅਨਾਊਂਸ ਕੀਤਾ ਕਿ ਇੱਕ ਐਡਵਾਈਜ਼ਰੀ ਬੋਰਡ ਫਾਰ ਸੈਨੇਟ ਅਪੁਆਇੰਟਮੈਂਟਸ ਇਹ ਸੈਟਅਪ ਕੀਤੀ ਜਾਏਗੀ ਅਤੇ ਇਹ ਜਿਹੜੀ ਐਡਵਾਈਜ਼ਰੀ ਬੋਰਡ ਹੈ ਇਹ ਪ੍ਰਾਈਮ ਮਿਨਿਸਟਰ ਨੂੰ ਰੈਕਮੈਂਡੇਸ਼ਨ ਦੇਵੇਗੀ ਵੀ ਕਿਹਦੀ ਨਿਯੁਕਤੀ ਹੋਣੀ ਚਾਹੀਦੀ ਆ ਅਤੇ ਜਿਹੜੀ ਨਿਯੁਕਤੀਆਂ ਹੁਣ ਹੋਣਗੀਆਂ ਕਹਿੰਦੇ ਮੈਰਿਟ ਬੇਸਡ ਹੋਣਗੀਆਂ ਅਤੇ ਅਸੀਂ ਖਾਸ ਤੌਰ 'ਤੇ ਦੇਖਾਂਗੇ ਵੀ ਜਿਹੜੇ ਕੋਈ ਸਟ੍ਰੈਟੇਜਿਕ ਸੈਕਟਰਸ ਨੇ ਵੀ ਜਿਵੇਂ ਕ੍ਰਿਟੀਕਲ ਮਿਨਰਲਸ, ਐਨਰਜੀ, ਵੀ ਜੇ ਉਹਨਾਂ ਸੈਕਟਰਸ ਦੇ ਵਿੱਚ ਕਿਸੇ ਨੇ ਬਹੁਤ ਵਧੀਆ ਕੰਮ ਕੀਤਾ ਹੋਇਆ
ਉਹਨਾਂ ਨੂੰ ਲਿਆਂਦਾ ਜਾਏਗਾ,
ਉਹਨਾਂ ਨੂੰ ਖਾਸ ਵੇਟੇਜ ਦਿੱਤੀ ਜਾਏਗੀ ਅਤੇ ਇਹਦੇ ਵਾਸਤੇ ਕਹਿੰਦੇ ਹੁਣ ਐਪਲੀਕੇਸ਼ਨ ਦਾ ਪ੍ਰੋਸੈਸ ਵੀ ਜਲਦ ਖੋਲ੍ਹਿਆ ਜਾਏਗਾ ਤੇ ਕੈਨੇਡੀਅਨਸ ਆਪ ਅਪਲਾਈ ਕਰ ਸਕਣਗੇ ਕਿ ਵੀ ਮੈਨੂੰ ਸੈਨੇਟਰ ਬਣਾ ਦਿਓ।
ਸੋ ਹੁਣ ਤੁਸੀਂ ਇਹ ਦੇਖੋ ਇਹ ਆਪਣੇ ਜਿਹੜੀ ਸਭ ਤੋਂ ਇਹਦੇ ਵਿੱਚੋਂ ਹੈਰਾਨੀ ਵਾਲੀ ਗੱਲ ਹੈ ਨਾ ਉਹ ਇਹ ਕਿ ਇੱਕ ਮੌਜੂਦਾ ਸਿਟਿੰਗ ਕੰਜ਼ਰਵੇਟਿਵ MP ਅਗਲਾ ਕਿਉਂ ਆਪਣੀ ਸੀਟ ਛੱਡ ਕੇ ਸੈਨੇਟਰ ਬਣੇਗਾ, ਉਹਦੇ ਪਿੱਛੇ ਰੀਜ਼ਨ ਇਹ ਹੋ ਸਕਦਾ ਕਿ ਇੱਕ ਤਾਂ ਦੇਖੋ ਸੈਨੇਟਰ ਦੀ ਜਿਹੜੀ ਅਪੁਆਇੰਟਮੈਂਟ ਆ 75 ਸਾਲ ਤੱਕ ਤੁਹਾਡੀ ਜਿਹੜੀ ਉਹ ਜੋਬ ਹੈ ਉਹ ਗਰੰਟੀਡ ਆ, ਅਤੇ ਦੂਜੀ ਗੱਲ ਕਿਉਂਕਿ ਇਲੈਕਸ਼ਨ ਤਾਂ ਕੋਈ ਨੇੜੇ ਤੇੜੇ ਹੈ ਨਹੀਂ, ਤੋ ਕੀ ਇਹ ਵੀ ਇੱਕ ਸੰਕੇਤ ਹੈ ਕਿ ਪੀਅਰ ਪੋਲੀਐਫ ਦੀ ਲੀਡਰਸ਼ਿਪ ਤੋਂ ਜਿਹੜੇ ਨਾਖੁਸ਼ ਨੇ ਕੰਜ਼ਰਵੇਟਿਵਸ, ਅਗਲਾ ਤਾਂ ਹੀ ਉਹ ਪਾਰਟੀ ਛੱਡ ਕੇ ਜਾਂਦਾ।
ਸੋ ਇਹ ਕੁਬੈਕ ਤੋਂ ਨੇ ਨਾਲ ਰਿਚਰਡ ਮਾਰਟਲ।
ਸੋ ਹੁਣ 7 ਬਾਏ ਇਲੈਕਸ਼ਨ ਦੀ ਤਿਆਰੀ ਹੋਊ ਕਿਉਂਕਿ 6 ਦਾ ਪਹਿਲਾਂ ਸੀਗੇ, ਇੱਕ ਆ ਹੋਰ ਜੁੜ ਗਿਆ।
ਬਿਲਕੁਲ। ਅਤੇ ਯਾ ਸੋ ਦੇਖੋ ਵੀਰੇ ਜੀ, ਆਪਾਂ ਪਹਿਲਾਂ ਵੀ ਦੇਖਿਆ ਕਿ ਜਿਹੜੇ ਵੀ ਕੋਈ ਪੋਲੀਟੀਸ਼ੀਅਨਸ ਇੱਕ ਲੈਵਲ ਆਫ ਗਵਰਨਮੈਂਟ ਨੂੰ ਛੱਡ ਕੇ ਦੂਜੇ ਲੈਵਲ ਆਫ ਗਵਰਨਮੈਂਟ ਵੱਲ ਸਵਿਚ ਕਰਦੇ ਨੇ, ਉਹ ਜਾਂ ਫਿਰ ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ ਵੱਲ ਜਾਂਦੇ ਨੇ, ਉਹੀ ਜਾਂਦੇ ਨੇ ਜਿਹਨਾਂ ਨੂੰ ਲੱਗਦਾ ਕਿ ਮੌਜੂਦਾ ਸੈਟਅਪ ਦੇ ਵਿੱਚ ਉਹਨਾਂ ਦਾ ਭਵਿੱਖ ਕੋਈ ਬਹੁਤਾ ਬ੍ਰਾਈਟ ਨਹੀਂ।
ਕਰੈਕਟ।
ਸੋ ਰਿਚਰਡ ਮਾਰਟਲ ਦਾ ਨਾਮ ਅਸੀਂ ਪਹਿਲਾਂ ਕੋਈ ਬਹੁਤਾ ਸੁਣਿਆ ਵੀ ਨਹੀਂ, ਸਿਟਿੰਗ ਇਨ ਬ੍ਰਿਟਿਸ਼ ਕੋਲੰਬੀਆ
2018 ਤੋਂ ਇਹ MP
ਹੈਗੇ ਨੇ, ਪਰ ਇਹਨਾਂ ਦਾ ਕੋਈ ਬਹੁਤਾ ਜ਼ਿਕਰ ਨੈਸ਼ਨਲ ਪੋਲੀਟਿਕਸ ਦੇ ਵਿੱਚ ਆਪਾਂ ਕਦੇ ਸੁਣਿਆ ਨਹੀਂ। ਸੋ ਆਈ ਐਮ ਅਸਿਊਮਿੰਗ ਇਹ ਬੈਕ ਬੈਂਚਰ ਰਹੇ ਹੋਣਗੇ, ਸੋ ਇਹਨਾਂ ਨੂੰ ਮੇ ਬੀ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਆਪਣਾ ਕੋਈ ਭਵਿੱਖ ਵੀ ਖਾਸ ਨਜ਼ਰ ਨਹੀਂ ਆਉਂਦਾ ਹੋਏਗਾ, ਕਿਉਂਕਿ ਸਾਰੇ MP 5-5, 6-6 ਟਰਮਸ ਬੈਕ ਬੈਂਚਰ ਰਹਿ ਕੇ ਖੁਸ਼ ਨਹੀਂ ਹੁੰਦੇ।
ਬਿਲਕੁਲ।
ਕੁਝ ਖੁਸ਼ ਹੁੰਦੇ ਨੇ ਉਹਦੇ ਨਾਲ, ਪਰ ਬਹੁਤੇ ਨਹੀਂ ਖੁਸ਼ ਹੁੰਦੇ। ਸੋ ਉਹਨਾਂ ਨੂੰ ਲੱਗਦਾ ਹੋਏਗਾ ਵੀ ਇੱਧਰ ਭਵਿੱਖ ਨਹੀਂ ਹੈ, ਸੈਨੇਟਰ ਬਣ ਜਾਓ ਅਤੇ ਉਹ ਵਧੀਆ ਕੰਮ ਹੋਏਗਾ।
ਵਾਸੂ ਜੀ, ਕੁਇਕਲੀ ਗੱਲ ਕਰ ਲਈਏ ਟ੍ਰੇਡ ਸਰਪਲਸ ਦੇ ਨੰਬਰਸ ਵੀ ਆ, ਟ੍ਰੇਡ ਨੰਬਰਸ ਵੀ ਅੱਜ ਜਾਰੀ ਕੀਤੇ ਗਏ ਨੇ ਸਟੈਟ ਕੈਨ ਵੱਲੋਂ, ਅਤੇ ਇਹਦੇ ਵਿੱਚ ਇਹ ਦੱਸਿਆ ਗਿਆ ਕਿ ਮਈ ਮਹੀਨੇ ਦੇ ਵਿੱਚ ਕੈਨੇਡਾ ਦਾ ਟ੍ਰੇਡ ਸਰਪਲਸ ਪਿਛਲੇ 4 ਸਾਲਾਂ ਦੇ ਵਿੱਚ ਆਪਣੇ ਸਭ ਤੋਂ ਉਚੇਰੇ ਪੱਧਰ 'ਤੇ ਪਹੁੰਚਿਆ, ਅਤੇ ਇਹਦੇ ਵਿੱਚ ਅਮਰੀਕਾ ਨੂੰ ਭੇਜਿਆ ਜਾਣ ਵਾਲਾ ਜਿਹੜਾ ਸਮਾਨ ਆ, ਜਿਹੜੇ ਐਕਸਪੋਰਟਸ ਨੇ ਕੈਨੇਡਾ ਦੇ, ਉਹ ਵੱਧ ਗਏ ਨੇ, ਬਾਵਜੂਦ ਇਸ ਦੇ ਕਿ ਸਰਕਾਰ ਦੀ ਇਸ ਵੇਲੇ ਪੂਰੀ ਵਾਹ ਇਸ ਗੱਲ 'ਤੇ ਲੱਗੀ ਹੋਈ ਆ ਕਿ ਅਸੀਂ ਨੋਨ US ਮਾਰਕੀਟਸ ਦੇ ਵਿੱਚ ਜਿਹੜਾ ਸਮਾਨ ਭੇਜਦੇ ਹਾਂ ਉਹਦੇ ਵਿੱਚ ਵਾਧਾ ਕਰੀਏ।
ਹਾਂਜੀ। ਸੋ ਜਿਹੜਾ ਸਾਡਾ ਟ੍ਰੇਡ ਸਰਪਲਸ ਮਈ ਦੇ ਵਿੱਚ ਰਿਹਾ, ਦੈਟ ਵਾਸ $4.24 billion, ਤੇ ਜਿਹੜੇ ਐਨਲਿਸਟ ਨੇ ਐਕਸਪੈਕਟ ਕਰ ਰਹੇ ਸੀ ਵੀ ਇਹ 2.85 billion ਹੋਏਗਾ।
ਸੋ ਸਰਪਲਸ ਇੱਕ ਜਸਟ ਫੋਰ ਦਾ ਬੈਨੀਫਿਟ ਆਫ ਲਿਸਨਰ ਇਹ ਹੋਇਆ ਕਿ ਜਿੰਨਾ ਸਮਾਨ ਤੁਸੀਂ ਬਾਹਰ ਭੇਜਿਆ ਅਤੇ ਜਿੰਨਾ ਸਮਾਨ ਤੁਸੀਂ ਬਾਹਰੋਂ ਮੰਗਾਇਆ, ਜਦ ਤੁਸੀਂ ਉਹਦਾ ਲੇਖਾ ਜੋਖਾ ਕਰਦੇ ਹੋ, ਹੁਣ ਤੁਸੀਂ ਬਾਹਰੋਂ ਵੱਧ ਵੈਲਿਊ ਦਾ ਸਮਾਨ ਮੰਗਾਇਆ ਫਿਰ ਤੁਸੀਂ ਟ੍ਰੇਡ ਡੈਫੀਸਿਟ 'ਚੋਂ, ਜੇ ਤੁਸੀਂ ਬਾਹਰੋਂ ਜਿਹੜਾ ਸਮਾਨ ਬਾਹਰ ਭੇਜਿਆ, ਜਿਹੜਾ ਸਮਾਨ ਤੁਸੀਂ ਦੂਜੇ ਮੁਲਕਾਂ ਨੂੰ ਵੇਚਿਆ, ਜੇ ਉਹਦੀ ਵੈਲਿਊ ਜ਼ਿਆਦਾ ਫਿਰ ਤੁਸੀਂ ਟ੍ਰੇਡ ਸਰਪਲਸ 'ਚੋਂ।
ਜੇ ਐਕਸਪੋਰਟਸ ਇੰਪੋਰਟਸ ਤੋਂ ਜ਼ਿਆਦਾ ਨੇ ਤਾਂ ਸਰਪਲਸ ਹੈ, ਜੇ ਇੰਪੋਰਟ ਜ਼ਿਆਦਾ ਨੇ ਤਾਂ ਫਿਰ ਡੈਫੀਸਿਟ ਹੈ।
ਜੀ।
ਸੋ ਇਸ ਵਾਰ ਸਾਡਾ ਟ੍ਰੇਡ ਸਰਪਲਸ ਰਿਹਾ ਅਤੇ ਲਗਾਤਾਰ 4th ਮਹੀਨਾ ਸੀ ਜਦੋਂ ਟ੍ਰੇਡ ਸਰਪਲਸ ਹੋਇਆ, ਅਤੇ ਇਨਕਰੀਜ਼ਡ ਫੋਰ ਦਾ 4th ਕੰਜ਼ੈਕਟਿਵ ਮੰਥ। ਸੋ ਲਗਾਤਾਰ 4th ਮਹੀਨਾ ਜਦੋਂ ਵਾਧਾ ਹੋਇਆ ਟ੍ਰੇਡ ਸਰਪਲਸ ਦੇ ਵਿੱਚ, ਅਤੇ ਇਹਦੇ 'ਚ ਵੀ ਦੱਸਿਆ ਗਿਆ ਕਿ ਅਮਰੀਕਾ ਨੂੰ ਜਾਣ ਵਾਲੀਆਂ ਜਿਹੜੀਆਂ ਐਕਸਪੋਰਟਸ ਨੇ ਉਹ ਪਿਛਲੇ ਸਾਲ ਦੀ ਫਰਵਰੀ ਤੋਂ ਲੈ ਕੇ ਹੁਣ ਤੱਕ ਸਭ ਤੋਂ ਉਚੇਰੇ ਪੱਧਰ 'ਤੇ ਪਹੁੰਚੀਆਂ, 1.5% ਦਾ ਇਜ਼ਾਫਾ ਹੋਇਆ। ਅਸੀਂ $53.72 billion ਦਾ ਸਮਾਨ, ਸੋ ਇਹ ਸਿਰਫ ਇਹ ਮਰਚੈਂਟਾਈਜ਼, ਸੋ ਗੁੱਡਸ ਦੀ ਗੱਲ ਹੋ ਰਹੀ ਆ, ਇਹਦੇ ਵਿੱਚ ਸਰਵਿਸਿਜ਼ ਸ਼ਾਮਲ ਨਹੀਂ ਹੈ। ਸੋ ਸੋ ਇਹਦੇ 'ਚ ਇਹ ਵੀ ਹੁੰਦਾ ਕਿ ਜਦੋਂ ਗੁੱਡਸ ਹੋਣ ਫਿਰ ਉਹਨੂੰ ਬੈਲੈਂਸ ਆਫ ਟ੍ਰੇਡ ਕਹਿੰਦੇ ਆ, ਸੋ ਜਦੋਂ ਉਹਦੇ ਵਿੱਚ ਸਰਵਿਸਿਜ਼ ਵੀ ਜੋੜ ਦਿਓ ਫਿਰ ਉਹ ਬੈਲੈਂਸ ਆਫ ਪੇਮੈਂਟਸ ਹੋ
ਜਾਂਦਾ ਹੈ।
ਸੋ ਇਹਦੇ ਵਿੱਚ ਹੁਣ ਜਿਹੜੀਆਂ ਅਮਰੀਕਾ ਨੂੰ ਐਕਸਪੋਰਟਸ ਨੇ, ਦੈਟ ਇਜ਼ ਉਹ ਸੀਗੀਆਂ 53.72 billion, ਅਤੇ ਇਹ ਵੀ ਲਗਾਤਾਰ ਚੌਥਾ ਮਹੀਨਾ ਸੀ ਜਦੋਂ ਅਮਰੀਕਾ ਨੂੰ ਜਾਣ ਵਾਲੀਆਂ ਐਕਸਪੋਰਟਸ ਵਿੱਚ ਇਜ਼ਾਫਾ ਹੋਇਆ। ਹੁਣ ਜਿੰਨਾ ਟੋਟਲ ਸਮਾਨ ਅਸੀਂ ਐਕਸਪੋਰਟ ਕਰ ਰਹੇ ਹਾਂ ਵਿਜੇ ਜੀ,
ਬਾਹਰਲੇ ਮੁਲਕਾਂ ਨੂੰ ਜਿੰਨਾ ਵੀ ਸਮਾਨ ਭੇਜਿਆ,
ਜਿੰਨਾ ਵੀ ਸਮਾਨ, ਉਹਦਾ 70% ਹੁਣ ਫਿਰ ਦੁਬਾਰਾ ਮਈ ਦੇ ਵਿੱਚ ਅਸੀਂ ਅਮਰੀਕਾ ਨੂੰ ਭੇਜਿਆ। ਇਹ ਜਿਹੜੀ ਪਰਸੈਂਟੇਜ ਅਸੀਂ ਘਟਾਉਣ ਦੀ ਕਵਾਇਦ ਦੇ ਵਿੱਚ ਸੀਗੇ, ਇਹ ਘਟਾ ਕੇ 66% ਤੱਕ ਪਹੁੰਚੀ ਸੀ, ਉਹ ਦੁਬਾਰਾ 70% 'ਤੇ ਆ ਗਈ।
ਪਰ ਜਿਹੜਾ ਸਮਾਨ ਅਸੀਂ ਅਮਰੀਕਾ ਤੋਂ ਮੰਗਾਉਂਦੇ ਹਾਂ,
ਹਾਂਜੀ,
ਉਹਦੇ ਵਿੱਚ 1.4% ਦੀ ਗਿਰਾਵਟ ਆਈ ਹੈ,
ਗਿਰਾਵਟ ਦਰਜ ਹੋਈ ਹੈ। ਅਤੇ ਨਾਲ ਵਿਜੇ ਜੀ ਜਿਹੜਾ ਅਮਰੀਕਾ ਦਾ ਜਿਹੜਾ ਸਾਡਾ ਜਿਹੜਾ ਕੈਨੇਡਾ ਅਤੇ ਅਮਰੀਕਾ ਦਾ ਟ੍ਰੇਡ ਸਰਪਲਸ ਹੈ ਕਿ ਹਮੇਸ਼ਾ ਸਾਡੀਆਂ ਐਕਸਪੋਰਟਸ ਟੂ US ਇੰਪੋਰਟਸ ਨਾਲੋਂ ਜ਼ਿਆਦਾ ਰਹੀਆਂ ਨੇ, ਉਹ ਇਸੇ ਗੱਲ ਤੋਂ ਡੋਨਲਡ ਟਰੰਪ ਚਿੜਦੇ
ਆ।
ਉਹ ਕਹਿੰਦੇ ਆ ਕਿ USMCA ਦੇ ਤਹਿਤ ਸਾਡਾ ਨੁਕਸਾਨ ਹੋ ਰਿਹਾ, ਕਿ ਮੈਕਸੀਕੋ ਅਤੇ ਕੈਨੇਡਾ ਦੋਨੋਂ ਸਾਡਾ ਲਾਹਾ ਲੈ ਰਹੇ ਨੇ। ਸੋ ਉਹ ਟ੍ਰੇਡ ਸਰਪਲਸ ਸਾਡਾ ਹੋਰ ਵੱਧ ਗਿਆ। ਸੋ ਮਈ ਦੇ ਵਿੱਚ ਸਾਡਾ ਟ੍ਰੇਡ ਸਰਪਲਸ ਵਿਦ US ਉਹ ਰਿਹਾ 11.6 ਬਿਲੀਅਨ, ਅਪ੍ਰੈਲ ਦੇ ਵਿੱਚ 10.3 ਬਿਲੀਅਨ ਸੀ। ਅਤੇ ਇਹਦੇ 'ਚ ਇੰਟਰਸਟਿੰਗ ਗੱਲ ਇਹ ਆ, ਵਨ ਵੁੱਡ ਅਜ਼ਿਊਮ ਕਿ ਵੀ ਮਈ ਦੇ ਅੰਕੜੇ ਨੇ ਅਤੇ ਉੱਧਰ ਮਿਡਲ ਈਸਟ ਦੇ ਵਿੱਚ ਜੰਗ ਵਗੈਰਾ ਚੱਲਦੀ ਸੀ, ਵੀ ਆਇਲ ਪ੍ਰਾਈਸਿਸ ਦੇ ਕਰਕੇ ਵੀ ਆਇਲ ਐਕਸਪੋਰਟ ਸਾਡੀਆਂ ਵਧੀਆ ਹੋਣਗੀਆਂ, ਉਹਦੇ ਕਰਕੇ ਟ੍ਰੇਡ ਸਰਪਲਸ ਵਧੀਆ ਹੋਣਾ। ਪਰ ਇਸ ਵਾਰ ਨੰਬਰ 1 ਕੰਟਰੀਬਿਊਟਰ ਰਿਹਾ ਹੈ ਮੈਟਲ ਓਰਸ ਐਂਡ ਨਾਨ ਮੈਟੈਲਿਕ ਮਿਨਰਲਸ, ਉਹਦੇ ਵਿੱਚ ਵੀ ਫਰਦਰ ਸਲਫਰ, ਸਲਫਰ ਮਤਲਬ ਫਰਟੀਲਾਈਜ਼ਰ, ਕਿਉਂਕਿ ਸਟ੍ਰੇਟ ਆਫ ਹਾਰਮੋਜ਼ ਦੇ ਵਿੱਚੋਂ ਫਰਟੀਲਾਈਜ਼ਰ ਨਹੀਂ ਸੀ ਲੰਘ ਪਾ ਰਿਹਾ। ਸੋ ਕਨੇਡੀਅਨ ਫਰਟੀਲਾਈਜ਼ਰ ਐਕਸਪੋਰਟ ਸਲਫਰ ਐਕਸਪੋਰਟਸ ਦੇ ਵਿੱਚ ਵਾਧਾ ਹੋਇਆ, ਅਤੇ ਉਹਦੇ ਕਰਕੇ 16.1% ਦਾ ਇਜ਼ਾਫਾ ਹੈ ਮੈਟੈਲਿਕ ਓਰਸ ਅਤੇ ਨਾਨ ਮੈਟੈਲਿਕ ਮਿਨਰਲਸ ਦੀ ਐਕਸਪੋਰਟ।
ਪਰ ਟਰੰਪ ਨੂੰ ਕੌਣ ਸਮਝਾਵੇ ਇਹ? ਟਰੰਪ ਨੇ ਇਸ ਚੀਜ਼ ਨੂੰ ਇੰਝ ਵੇਖਣਾ, ਜਦੋਂ ਉਹ ਇਸ ਸਰਪਲਸ ਦਾ ਨੰਬਰ ਨੂੰ ਵੇਖਦੇ ਆ, ਟਰੰਪ ਕਹਿੰਦੇ ਵੀ ਕੈਨੇਡਾ ਨੂੰ ਅਮਰੀਕਾ ਸਬਸਿਡਾਈਜ਼ ਕਰ ਰਿਹਾ ਕਿ ਜੀ ਅਸੀਂ ਤੁਹਾਨੂੰ ਆਹ ਫਾਲਤੂ ਪੈਸੇ ਦੇ ਰਹੇ ਹਾਂ, ਫਾਲਤੂ ਪੈਸੇ ਨਹੀਂ ਦੇ ਰਹੇ, ਤੁਸੀਂ ਸਮਾਨ ਸਾਡੇ ਤੋਂ ਖਰੀਦ ਰਹੇ ਹੋ, ਉਹ ਸਮਾਨ ਤੁਹਾਡੀ ਇਕੋਨਮੀ ਦੇ ਵਿੱਚ ਯੂਜ਼ ਹੁੰਦਾ, ਉਸ ਸਮਾਨ ਦੀ ਵਰਤੋਂ ਕਰਕੇ ਤੁਹਾਡੀ ਇਕੋਨਮੀ ਦੇ ਵਿੱਚ ਜਿਹੜੀ ਪ੍ਰੋਡਕਸ਼ਨ ਹੁੰਦੀ ਆ ਉਹ ਤੁਹਾਡੇ ਵਾਸਤੇ ਕਮਾਈ ਦਾ ਸਾਧਨ ਬਣਦੀ ਆ। ਸੋ ਦੂਜਾ ਪਾਸਾ ਭੁੱਲ ਜਾਂਦੇ ਆ ਉਹ, ਇਹ ਨੰਬਰ ਨੂੰ ਇੱਦਾਂ ਲੈ ਲੈਂਦੇ ਆ ਕਿ ਜੀ ਜੇ ਆਹ $11 ਬਿਲੀਅਨ ਦਾ ਸਰਪਲਸ ਇੱਕ ਮਹੀਨੇ ਦਾ, ਜੇ ਤੁਸੀਂ ਇਹਨੂੰ ਹੁਣ ਕਰ ਲਓ ਮਲਟੀਪਲਾਈ, ਵੀ ਜੇ ਐਵਰੇਜ ਮੰਨ ਲਓ $10 ਬਿਲੀਅਨ ਦਾ ਸਰਪਲਸ ਹਰ ਮੰਥ ਦਾ ਰਹੇ, ਫਿਰ ਉਹ ਕਹਿ ਦਿੰਦੇ ਇਸ ਤਰ੍ਹਾਂ 100-125 ਬਿਲੀਅਨ ਹਰ ਸਾਲ ਦਾ ਕੈਨੇਡਾ ਨੂੰ ਮੁਫਤ ਦੇ ਰਹੇ ਹਾਂ, ਅਸੀਂ ਕੈਨੇਡਾ ਨੂੰ ਸਪੋਰਟ ਕਰ ਰਹੇ ਹਾਂ। ਇਸੇ ਹੀ ਟਵਿਸਟਡ ਤਰਕ ਦੇ ਆਧਾਰ 'ਤੇ ਫਿਰ ਉਹ 51st ਸਟੇਟ ਵਾਲੀ ਗੱਲਾਂ ਕਰਦੇ ਰਹੇ ਆ ਵੀ ਜੇ ਅਸੀਂ ਇੰਨੇ ਪੈਸੇ ਕੈਨੇਡਾ ਨੂੰ ਇੱਦਾਂ ਹੀ ਦੇਣੇ ਆ, ਤੁਸੀਂ ਕੋਈ ਗ੍ਰਾਂਟ ਥੋੜ੍ਹੇ ਦੇ ਰਹੇ ਹੋ, ਕੋਈ ਖੈਰਾਤ ਥੋੜ੍ਹੇ ਦੇ ਰਹੇ ਹੋ, ਤੁਸੀਂ ਐਕਚੁਲੀ ਸਮਾਨ ਖਰੀਦ ਰਹੇ ਹੋ ਉਹਦਾ।
ਅਤੇ ਅੱਛਾ, ਫਿਰ ਹੈਰਾਨੀ ਇਸ ਗੱਲ ਤੋਂ ਹੋਈ ਕਿ ਮਿਡਲ ਈਸਟ ਦੇ ਵਿੱਚ ਜੋ ਵਾਰ ਆ, ਸੋ ਸਟ੍ਰੇਟ ਆਫ ਹਾਰਮੂਜ਼ ਦੇ ਬੰਦ ਹੋਣ ਕਰਕੇ ਜੇ ਸਾਡੀਆਂ ਫਰਟੀਲਾਈਜ਼ਰ ਐਕਸਪੋਰਟਸ ਵਧੀਆਂ ਨੇ, ਫਿਰ ਤਾਂ ਐਨਰਜੀ ਐਕਸਪੋਰਟਸ ਵੀ ਵਧਣੀਆਂ ਚਾਹੀਦੀਆਂ ਸੀ, ਕਿਉਂਕਿ ਮੇਨ ਤਾਂ ਉੱਥੇ ਤੇਲ ਹੀ ਫਸਿਆ ਹੋਇਆ। ਸੋ ਐਨਰਜੀ ਐਕਸਪੋਰਟ ਸਾਡੀਆਂ 2% ਘਟੀਆਂ ਨੇ, ਅਤੇ ਇਹਦੇ ਵਿੱਚ ਕਹਿੰਦੇ ਕਰੂਡ ਵਾਲੀਅਮ ਜਿਹੜਾ ਘਟਿਆ ਸਾਡਾ ਐਕਸਪੋਰਟ ਦੇ ਵਿੱਚ, ਸੋ ਉਹਦੇ ਕਰਕੇ ਐਨਰਜੀ ਐਕਸਪੋਰਟਸ ਦੇ ਵਿੱਚ 2% ਦੀ ਗਿਰਾਵਟ, ਜਦਕਿ ਐਨਰਜੀ ਐਕਸਪੋਰਟਸ ਕਰੂਡ ਆਇਲ ਐਕਸਪੋਰਟ ਸਾਡੀਆਂ ਫਰਵਰੀ ਤੋਂ ਲੈ ਕੇ ਅਪ੍ਰੈਲ ਤੱਕ 43.1% ਵਧੀਆਂ
ਟੂ ਅਦਰ ਕੰਟਰੀਜ਼ ਦੈਨ
ਅਦਰ ਕੰਟਰੀਜ਼,
ਵਿਚ ਮੀਨਸ ਕਿ ਅਦਰ ਕੰਟਰੀਜ਼ ਕੀ ਏਸ਼ੀਆ ਹੀ ਰਹਿ ਗਿਆ।
ਹਾਂਜੀ ਹਾਂਜੀ,
ਫਿਰ ਉਹ ਟਰਾਂਸਮਾਊਂਟਨ ਪਾਈਪਲਾਈਨ ਆ ਗਈ,
ਸੋ ਇੰਕਲੂਡਿੰਗ US, ਸੋ ਟੋਟਲ ਐਕਸਪੋਰਟਸ,
ਟੋਟਲ
ਸੋ 43.1% ਇਜ਼ਾਫਾ ਹੋਇਆ ਸੀ ਐਨਰਜੀ ਐਕਸਪੋਰਟਸ ਦੇ ਵਿੱਚ ਫਰੋਮ ਫੈਬਰੀ ਟਿਲ ਅਪ੍ਰੈਲ, ਪਰ ਮਈ ਦੇ ਵਿੱਚ 2% ਐਨਰਜੀ ਐਕਸਪੋਰਟਸ ਘੱਟ ਗਈਆਂ, ਜਦਕਿ ਮਿਡਲ ਈਸਟ ਦੇ ਵਿੱਚ ਸਟ੍ਰੇਟ ਆਫ ਹਾਰਮੂਜ਼ ਦੇ ਵਿੱਚ ਟੈਂਸ਼ਨ ਚੱਲ ਰਹੀ ਸੀ, ਉਹਦੇ ਕਰਕੇ ਫਰਟੀਲਾਈਜ਼ਰ ਐਕਸਪੋਰਟਸ ਵਧੀਆਂ, ਐਨਰਜੀ ਐਕਸਪੋਰਟਸ ਘਟੀਆਂ। ਸੋ ਕਈ ਵਾਰੀ ਅੰਕੜੇ ਸਮਝ ਵੀ ਨਹੀਂ ਆਉਂਦੇ।
ਹਾਂ, ਟੈਂਸ਼ਨ ਤਾਂ ਬਸ ਜੀ ਉੱਥੇ ਫੇਰ ਵੱਧ ਗਈ ਆ, ਜਿਹੜੇ ਦੋ ਉੱਥੋਂ ਨਿਕਲਦੇ ਪਏ ਸੀ ਟੈਂਕਰ, ਇੱਕ LNG ਦਾ ਸੀ ਸਾਊਦੀ ਅਰੇਬੀਆ ਦਾ, ਇੱਕ ਸੀਗਾ ਆਇਲ ਦਾ ਟੈਂਕਰ, ਉਹਨਾਂ ਦੇ ਉੱਪਰ ਹਮਲੇ ਕੀਤੇ ਗਏ ਆ, ਅਤੇ ਉਹ ਇਸ ਕਰਕੇ ਇਰਾਨ ਦਾ ਇਹ ਦੋਸ਼ ਇਹ ਲੱਗ ਰਹੇ ਆ ਕਿ ਜਿਹੜਾ ਲੰਘਾ ਉਹ ਸਟ੍ਰੇਟ ਆਫ ਹਾਰਮੂਜ਼ ਦੇ ਵਿੱਚੋਂ ਇਸਤੇਮਾਲ ਕਰ ਰਹੇ ਸੀ ਉਹ ਰਾਊਟ ਉਹ ਵਾਲਾ ਹੈ ਜਿਹੜਾ ਕਿ
ਇਰਾਨ ਦੀ ਕੋਸਟ
ਓਮਾਨ ਦੇ ਕੋਲੋਂ ਦੀ ਆ, ਅਤੇ ਇਰਾਨ ਦਾ ਕਹਿਣਾ ਹੈ ਕਿ ਸਾਡੇ ਕੋਲੋਂ ਦੀ ਨੇ ਹੋ ਕੇ ਲੰਘੋ, ਅਤੇ ਇਹਦੇ ਕਰਕੇ ਉੱਥੇ ਹਮਲੇ ਹੋਏ ਆ। ਤੇਲ ਦੀਆਂ, ਕੱਚੇ ਤੇਲ ਦੀਆਂ ਕੀਮਤਾਂ ਥੋੜ੍ਹੀਆਂ ਜਿਹੀਆਂ ਹੋਰ ਵੱਧ ਗਈਆਂ ਨੇ।
ਸਾਡੇ ਕੋਲੋਂ ਵੀ ਹੋ ਕੇ ਲੰਘੋ, ਇਹ ਕਹਿਤਾ ਪਿਆਰ
ਹੈ, ਸਹੀ ਗੱਲ ਹੈ ਯਾਰ। ਬਸ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ।
ਥੈਂਕ ਯੂ ਵੈਰੀ ਮਚ ਵਿਜੇ ਜੀ,
ਅਤੇ ਸ਼ਾਮੀ ਤੁਹਾਨੂੰ ਸੁਣਦੇ ਹਾਂ, ਕੱਲ੍ਹ ਸਵੇਰੇ ਫਿਰ ਗੱਲ ਹੁੰਦੀ ਆ।
ਸ਼ੋਰ, ਥੈਂਕ ਯੂ।
ਬਾਕੀ ਅੱਜ 9 ਵਜੇ ਮੈਚ ਹੈ, 10-9 ਵਜੇ ਆ ਅਰਜਨਟੀਨਾ ਵਾਲਾ।
9-10 ਸਵੇਰੇ?
9, ਹਾਂ ਹਾਂ, ਸਵੇਰੇ ਸਵੇਰੇ ਸ਼ੁਰੂ ਹੋ ਜਾਣਾ,
ਕਿਉਂਕਿ 10 ਵਜੇ
ਅਰਲੀ ਸ਼ੁਰੂ ਹੋ ਜਾਣਾ, ਅਰਲੀ ਸ਼ੁਰੂ ਹੋ ਜਾਣਾ। ਜੀ ਜੀ, ਠੀਕ ਠੀਕ ਤੁਸੀਂ ਚੈੱਕ ਕਰ ਲਓ ਨਹੀਂ ਦਰ, ਮੈਂ ਇਹ ਦੱਸ ਦਵਾਂ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਪਲੈਨ ਇੰਸ਼ੋਰੈਂਸ ਵਾਲੇ ਸਪੋਂਸਰ ਕਰ ਰਹੇ ਸਨ ਜੇ ਤੁਸੀਂ। ਅੱਛਾ, ਇਸ ਤੋਂ ਬਾਅਦ ਟੈਲੀਫੋਨ ਲਾਈਨਾਂ ਖੁੱਲੀਆਂ, ਅਸੀਂ ਗੱਲ ਕਰਨੀ ਆ ਮੈਸੀ ਟਨਲ ਵਾਲੀ ਜਿਹੜੀ ਕੱਲ੍ਹ ਅਨਾਊਂਸਮੈਂਟ ਕੀਤੀ ਹੈ ਸਰਕਾਰ ਨੇ, ਉਹਦੇ ਬਾਰੇ।
ਮੈਚ 9 ਵਜੇ ਹੀ ਆ ਵੀ ਜੀ।
9 ਵਜੇ?
ਹਾਂ, ਮੈਚ ਚੱਲਦਾ ਜੀ।
ਠੀਕ,
ਥੈਂਕ ਯੂ।
ਅਰਜਨਟੀਨਾ ਵਰਸਿਸ
ਇਜਿਪਟ?
ਇਜਿਪਟ, ਠੀਕ ਹੈ, ਚਲੋ ਬਹੁਤ ਧੰਨਵਾਦ।
ਅਗਲਾ ਮੈਚ 1 ਵਜੇ ਹੈ, ਸਵਿਟਜ਼ਰਲੈਂਡ ਵਰਸਿਸ ਕੋਲੰਬੀਆ, ਇੱਥੇ ਆਪਣੇ
ਉਹ ਤਾਂ ਵੈਨਕੂਵਰ
ਵਾਲਾ ਲਾਸਟ ਮੈਚ ਹੈ
ਜੀ। ਬਸ ਜੀ, ਬਹੁਤ ਧੰਨਵਾਦ,
ਥੈਂਕ ਯੂ ਜੀ,
ਥੈਂਕ ਯੂ, ਹੈਵ ਅ ਗੁੱਡ ਡੇ।